भगत प्रगटा हर सिमरन कर भगत प्रगटा हर सिमरन कर भगत प्रगटा हर सिमरन लग भेद
हर सिमरन लग भेद कबीर संसार नहीं नीच जात
हर जपनिया उत्तम पदवी पाए। हर सिमरन नीच चौकुंठ जाते गोविंद 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 संग गोविंद 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 संग नाम देव मन हीना आठ दाम कछी पर आठ दाम कछी पर बुनना तनना त्याग के बुनना तनना त्याग के प्रीत चरण कबीरा नीच कुला नीच कुला जोला हरो भयो गुनी गहीरा रविदास ढोवंता ढोर नीत तिन त्यागी माया रविदास ढोवंता ढोर नीत तिन त्यागी माया प्रगट हो साध संग हर दर्शन पाया हर सिमरन कर भगत प्रगटाए सैन नाई बुत कारिया सैन नाई बुत कारिया ओ कर कर सुनिया भगत प्रगटाए ओ घर घर सुनिया हृदय बसिया पार हर सिमरन हृदय बसिया पार भगता मैं गनिया एह बिद सुन के जाट रो उठ भक्ति लागा नीच जात हर जपते उत्तम पदवी पाए हर सिमरन कर भगत प्रगटाए लगातार सिमरन भी चल रही है कहते ने भक्ति करने वाले लोग जिन्ना दा मान सम्मान जिन्ना दा नाम लेके सिर चुकान दा साडा मकसद एक भक्ति दे चिन्ह नूं सत्कार देना है आखर क्यों ओ लोग सन जिन्ना नूं कोई नहीं सी जानदा कोई ना जाने कोई ना माने कोई उन्हां नूं मान नहीं सी दिंदा मानता कोई नहीं सी से प्रगट हर द्वारे कौन उपमा देऊं ਕਵਨ ਵਡਾਈ ਉਹਨਾਂ ਨੂੰ ਮੈਂ ਕਿੰਨਾਂ ਲਫ਼ਜ਼ਾਂ ਨਾਲ ਸਤਿਕਾਰ ਦੇਵਾਂ। ਉਹਨਾਂ ਦੀ ਵਡਿਆਈ ਮਹਾਨਤਾ ਦਾ ਅੰਦਾਜ਼ਾ ਕੀ ਲਗਾਵਾਂ। ਕਦੀ ਉਹ ਸਮਝ ਉਹਨਾਂ ਨੂੰ ਕੋਈ ਨਹੀਂ ਸੀ ਜਾਣਦਾ, ਕਿਤੇ ਉਹਨਾਂ ਨੂੰ ਮਾਣ ਸਨਮਾਨ ਨਹੀਂ ਸੀ ਮਿਲਦਾ। ਆਪਣੀ ਰਚਨਾ ਤੋਂ ਬਾਬਾ ਰਾਮਦਾਸ ਜੀ ਨੇ ਇਹ ਗੱਲ ਆਖ ਦਿੱਤੀ, ਕਹਿਣ ਲੱਗੇ ਹੇ ਮੇਰੇ ਰੱਬ, ਤੂੰ ਜਾਣਤ ਮੈਂ ਕੁਛ ਨਹੀਂ, ਤੂੰ ਜਾਣਨਾ ਮੈਂ ਕੁਛ ਨਹੀਂ ਸਾਂ। ਦਾਰਿਦ ਦੇਖ ਸਭ ਕੋ ਹੱਸੇ, ਮੇਰੀ ਨੀਚਤਾ ਮੇਰੀ ਗਰੀਬੀ ਨੂੰ ਦੇਖ ਕੇ ਦੁਨੀਆਂ ਹੱਸਦੀ ਸੀ, ਮਜ਼ਾਕ ਕਰਕੇ ਲੰਘ ਜਾਂਦੀ ਸੀ। ਐਸੀ ਦਸ਼ਾ ਹਮਾਰੀ, ਮੇਰੀ ਹਾਲਤ ਇਹ ਸੀ। ਹੁਣ ਨਵਨਤੀਆਂ 18 ਸਦੀਆਂ ਦੁਨੀਆ ਦੇ ਮਾਣ ਸਨਮਾਨ ਜੇ ਮੇਰੀ ਮੁੱਠੀ ਵਿੱਚ ਨੇ, ਮਤ ਮੈਂ ਸਮਝਾਂ ਕਿ ਮੇਰੀ ਮੁੱਠੀ ਵਿੱਚ ਨੇ। ਅਸ਼ਟ ਦਸ਼ਾ ਸਿੱਧ ਕਰ ਤਲੈ, ਸਭ ਕਿਰਪਾ ਤੁਮਾਰੀ, ਤੇਰੇ ਨਾਮ ਦੀ ਤੇਰੇ ਸਿਮਰਨ ਦੀ ਬਖਸ਼ਿਸ਼ ਹੈ। ਤੂੰ ਜਾਣ ਤੇ ਮੈਂ ਕੁਛ ਨਹੀਂ, ਤੂੰ ਜਾਣਨਾ ਮੈਂ ਕੁਝ ਨਹੀਂ। ਗੁਰੂ ਚੌਥੇ ਪਾਤਸ਼ਾਹ ਜੀ ਨੇ ਵੀ ਇਹੋ ਗੱਲ ਆਖ ਦਿੱਤੀ, ਕਹਿਣ ਲੱਗੇ ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾਬਿਧ ਤੁਮ ਹਰ ਜਾਨੋ ਆਪੇ, ਤੂੰ ਜਾਣਨਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਕਹਿਣ ਲੱਗੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਾਹ, ਜਿਤ ਮਿਲੇ ਚੁੱਕੇ ਸਭ ਸੋਗ ਸੰਤਾਪੇ। ਇੱਥੇ ਵੀ ਖਿਆਲ ਆ ਗਿਆ, ਕਹਿਣ ਲੱਗੇ ਜਿੰਨੇ ਸੰਸਾਰ ਅੰਦਰ ਭਗਤ ਪ੍ਰਗਟ ਹੋਏ ਨੇ, ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਜਿੰਨੇ ਸੰਸਾਰ ਅੰਦਰ ਸਨਮਾਨ ਯੋਗ ਭਗਤ ਪੈਦਾ ਹੋਏ ਨੇ, ਉਹਨਾਂ ਦਾ ਕਾਰਨ ਵੀ ਹਰੀ ਭਗਤੀ ਹੈ, ਸਿਮਰਨ ਹੈ। ਦੁਨੀਆਂ ਦੇ ਲੋਕ ਉਹਨਾਂ ਦੀ ਜਾਤ ਕੁੱਲ ਦਾ ਅੰਦਾਜ਼ਾ ਲਗਾ ਕੇ ਬ੍ਰਹਮਣਿਜ਼ਮ ਦੇ ਮੁਤਾਬਕ ਉਹਨਾਂ ਕੋਲੋਂ ਨਫ਼ਰਤ ਵੀ ਕਰਦੇ ਰਹੇ, ਪਰ ਗੁਰੂ ਆਪਣੀ ਰਚਨਾ ਤੋਂ ਇੱਕ ਖਿਆਲ ਦਿੰਦੇ ਨੇ, ਕਹਿੰਦੇ ਨੇ ਇੱਕ ਪਾਸੇ ਇਹ ਹਾਲਤ ਹੈ ਕਿ ਖੱਟ ਕਰਮ ਕੁੱਲ ਸੰਯੁਗਤ ਹੈ, ਹਰ ਭਗਤ ਹਿਰਦੇ ਨਾ ਹੈ, ਧਰਮ ਦੀਆਂ ਮੁੱਖ 6 ਕਿਰਿਆ ਵੀ ਕਰਦੇ, ਬੜੀ ਉੱਚੀ ਕੁੱਲ ਵਿੱਚ ਵੀ ਪੈਦਾ ਹੋਇਆ ਪਰ ਭਗਤੀ ਨਹੀਂ, ਸਿਮਰਨ ਨਹੀਂ। ਕਹਿਣ ਲੱਗੇ ਅਸਲ ਵਿੱਚ, ਕਿਉਂਕਿ ਉਸ ਸਮੇਂ ਦੇ ਮੁਤਾਬਕ ਗੰਦਗੀ ਉਠਾਉਣ ਵਾਲੇ ਨੂੰ ਸਾਡੀ ਪੰਜਾਬ ਦੀ ਬੋਲੀ ਵਿੱਚ ਚੂੜਾ ਵੀ ਆਖਦੇ ਸਨ, ਸੰਸਕ੍ਰਿਤ ਵਿੱਚ ਉਸਨੂੰ ਸੁਪਚ ਆਖਦੇ ਨੇ। ਗੁਰੂ ਨੇ ਬਾਣੀ ਵਿੱਚ ਖਿਆਲ ਦੇ ਦਿੱਤਾ, ਕਹਿਣ ਲੱਗੇ ਤੂੰ ਕਿਸੇ ਮਨੁੱਖ ਨੂੰ ਉਹਦੀ ਕੁੱਲ ਵਿੱਚ ਪੈਦਾ ਹੋਣ ਕਾਰਨ ਸੁਪਚ ਚੂੜਾ ਆਖ ਰਹੇ, ਗੰਦਗੀ ਉਠਾਉਣ ਵਾਲਾ ਆਖ ਰਹੇ। ਪਰ ਗੁਰੂ ਕਹਿੰਦੇ ਨੇ ਮੈਂ ਜਦੋਂ ਤੇਰੇ ਜੀਵਨ ਵੱਲ ਵੇਖਣਾ, ਤੂੰ ਬੜੀ ਉੱਚੀ ਕੁੱਲ ਵਿੱਚ ਪੈਦਾ ਹੋਇਆ, ਧਰਮ ਦੀ ਖੱਟ ਕਿਰਿਆ ਵੀ ਕਰ ਰਿਹਾ, ਪਰ ਤੇਰੇ ਅੰਦਰ ਸਿਮਰਨ ਗੁਣਾਂ ਦੀ ਚੇਤਨਾ ਕੋਈ ਨਹੀਂ। ਅਸਲ ਵਿੱਚ ਪਾਪਾਂ ਦੀ, ਗੁਨਾਹਾਂ ਦੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗੰਦਗੀ ਉਠਾ ਕੇ ਤਾਂ ਤੂੰ ਤੁਰਿਆ ਫਿਰਨਾ, ਗੰਦਗੀ ਤੇ ਹੈ। ਕਹਿਣ ਲੱਗੇ ਸਰੀਰ ਦੇ ਅੰਦਰ ਵੀ ਗੰਦਗੀ, ਸਰੀਰ ਦੇ ਬਾਹਰ ਵੀ ਗੰਦਗੀ, ਆਤਮਾ ਵਿੱਚ ਵੀ ਗੰਦਗੀ, ਮਨ ਵਿੱਚ ਵੀ ਗੰਦਗੀ, ਜਿਹੜਾ ਇੰਨੀ ਗੰਦਗੀ ਉਠਾ ਕੇ ਤੁਰਿਆ ਫਿਰਦਾ ਅਸਲ ਵਿੱਚ ਚੂੜਾ ਤੇ ਉਹ ਹੈ, ਉਹਦੇ ਮੁਕਾਬਲੇ ਤੇ ਚੂੜਾ ਕੋਈ ਚੂੜਾ ਨਹੀਂ। ਕਹਿਣ ਲੱਗੇ ਖੱਟ ਕਰਮ ਕੁੱਲ ਸੰਯੁਗਤ ਹੈ, ਹਰ ਭਗਤ ਹਿਰਦੇ ਨਾ, ਚਰਨਾਰ ਬਿੰਦ ਨਾ ਕਥਾ ਭਾਵੇ, ਸੁਪਚ ਤੁਲ ਸਮਾਨ। ਅਸਲ ਚੂੜਾ ਉਹ ਹੈ, ਅਸਲ ਗੰਦਗੀ ਉਠਾਉਣ ਵਾਲਾ ਉਹ ਹੈ ਜਿਹੜਾ ਜੀਵਨ ਵਿੱਚ ਗੰਦਗੀ ਗੁਨਾਹ ਉਠਾਈ ਫਿਰਦਾ ਤੇ ਸਾਰੀ ਜ਼ਿੰਦਗੀ ਉਠਾਈ ਫਿਰਦਾ। ਉਹ ਤੇ ਦਿਹਾੜੀ ਵਿੱਚ 2-4 ਘੰਟੇ ਆਪਣੀ ਗੰਦਗੀ ਉਠਾਉਣ ਦੀ ਕਿਰਤ ਕਰਦਾ ਹੈ ਨਾ, ਉਹ ਤੇ ਬਲਕਿ ਬਹੁਤ ਚੰਗਾ ਹੈ ਕਿਉਂਕਿ ਲੋਕਾਂ ਦੇ ਘਰਾਂ ਦੀ ਸਫਾਈ ਕਰਦਾ। ਬਾਬਾ ਕਬੀਰ ਜੀ ਨੇ ਇੱਕ ਥਾਂ ਬੜੀ ਖੂਬਸੂਰਤ ਗੱਲ ਆਖੀ ਸੀ, ਕਹਿਣ ਲੱਗੇ ਰੱਬ ਨਾਲੋਂ ਟੁੱਟੇ ਹੋਏ ਮਨੁੱਖ ਨਾਲੋਂ ਸੂਰ ਚੰਗਾ। ਕਿਉਂ? ਕਿਉਂਕਿ ਗਲੀਆਂ ਬਾਜ਼ਾਰਾਂ ਦੀ ਗੰਦਗੀ ਖਾ ਲੈਂਦਾ ਭਾਵੇਂ, ਪਰ ਗਲੀਆਂ ਤੇ ਸਾਫ਼ ਕਰ ਦਿੰਦਾ ਨਾ। ਸਾਕਤ ਤੇ ਸੂਕਰ ਭਰਾ ਰਾਖੇ ਅੱਛਾ ਦਾਂ ਸਾਫ਼ ਰੱਖੇ। ਸਾਕਤ ਬੱਪਰਾ ਮਰ ਗਿਆ, ਉਹ ਇਹਨਾਂ ਲੈ ਲੈਣਾ, ਉਹ ਗੰਦਗੀ ਫੈਲਾ ਰਿਹਾ ਸੀ, ਇਹ ਗੰਦਗੀ ਸਾਫ਼ ਕਰ ਰਿਹਾ। ਕਹਿਣ ਲੱਗੇ ਜਿਸ ਗੰਦਗੀ ਦੀ ਸਫਾਈ ਵਾਸਤੇ ਤੂੰ ਉਸ ਨੂੰ ਸੁਪਚ ਨੀਵੀ ਜ਼ਾਤ ਆਖ ਰਿਹਾ, ਉਹ ਤੇ ਸਫਾਈ ਤੇ ਕਰਦਾ ਤੇ ਉਹ ਗੰਦਗੀ ਵੀ 2-4 ਦਿਹਾੜੀ ਵਿੱਚ 2-4 ਘੰਟੇ ਲਈ ਕਿਰਤ ਕਰਦਾ ਉਠਾਉਂਦਾ, ਪਰ ਤੂੰ ਤੇ ਦਿਨ ਰਾਤ ਗੰਦਗੀ ਉਠਾਈ ਫਿਰ ਰਿਹਾ। ਤੈਨੂੰ ਆਪਣੇ ਆਪ ਤੋਂ ਬਦਬੂ ਵੀ ਨਹੀਂ ਆਉਂਦੀ, ਆਪਣੇ ਆਪ ਤੋਂ ਨਫ਼ਰਤ ਵੀ ਨਹੀਂ ਆਉਂਦੀ, ਇਸ ਲਈ ਮੈਂ ਸਮਝਣਾ ਅਸਲ ਸੁਪਚ ਤੁਲ ਸਮਾਨ ਤੂੰ ਹੈ। ਪਰ ਜਿਸ ਨੂੰ ਸੁਪਚ ਆਖ ਰਿਹਾ, ਜਿਸ ਨੂੰ ਚੂੜਾ ਆਖ ਰਿਹਾ, ਜੇ ਉਹ ਪ੍ਰਭੂ ਬੰਦਗੀ ਕਰਨ ਵਾਲਾ ਤੇ ਜ਼ਰਾ ਸੁਣ ਲੈ ਗੁਰੂ ਆਖਦੇ ਨੇ, ਅਰੇ ਚਿੱਤ ਚੇਤ ਚੇਤ ਅਚੇਤ, ਹੇ ਚਿੱਤ ਅਚੇਤ ਚਿੱਤ ਬੇਸਮਝ ਚੇਤਨਾ ਰਹਿਤ ਚਿੱਤ, ਆ ਅਚੇਤ ਨਾ ਬਣ ਹੁਣ ਤੂੰ ਰੱਬ ਨੂੰ ਪ੍ਰਭੂ ਨੂੰ ਸਿਮਰਨ ਨੂੰ ਚੇਤੇ ਕਰਕੇ ਚਿੱਤ ਵਿੱਚ ਟਿਕਾ ਟਿਕਾ ਕੇ ਚੇਤਨਾ ਵਾਲਾ ਬਣ ਜਾ, ਅਚੇਤ ਨਾ ਰਹਿ। ਅਰੇ ਚਿੱਤ ਚੇਤ ਚੇਤ ਅਚੇਤ, ਕਹਿਣ ਲੱਗੇ ਕਾਹੇ ਨਾ ਬਾਲਮੀਕੇ ਦੇਖ, ਬਾਲਮੀਕ ਵੱਲ ਕਿਉਂ ਨਹੀਂ ਦੇਖਦਾ, ਉਹ ਵੀ ਤਾਂ ਤੇਰੇ ਖਿਆਲਾਂ ਮੁਤਾਬਕ ਨੀਚ ਜਾਤ ਵਿੱਚ ਪੈਦਾ ਹੋਇਆ, ਕਾਹੇ ਨਾ ਬਾਲਮੀਕੇ ਦੇਖ। ਬਾਲਮੀਕ ਸੁਪਚਾਰੋ ਤਰੇ ਹੋ ਮਦਦ ਪਰੇ ਵਿਚਾਰੇ। ਹੁਣ ਇੱਥੇ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ, ਬਾਣੀ ਵਿੱਚ ਕੁਝ ਐਗਜ਼ਾਮਪਲ ਐਸੀਆਂ ਨੇ ਜਿਹੜੀਆਂ ਕੇਵਲ ਐਗਜ਼ਾਮਪਲ ਨੇ, ਉਦਾਹਰਣ ਨੇ ਤੇ ਵਕਤ ਦੀਆਂ ਪ੍ਰਚਲਿਤ ਕਹਾਣੀਆਂ ਦੇ ਉਦਾਹਰਣ ਨੇ, ਬਾਣੀ ਵਿੱਚ ਵੀ ਨੇ। ਮੈਂ ਪਿਛਲੇ ਦਿਹਾੜਿਆਂ ਵਿੱਚ ਇੱਕ ਤੋਂ ਪੜ੍ਹੀ ਸੀ ਕਿ ਵਕਤ ਦੀ ਪ੍ਰਚਲਿਤ ਕਹਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰ ਦਿੱਤਾ। ਉਹ ਸੀ ਕਿ ਉਹ ਚੰਦਰਮਾ ਜਿਹੜਾ ਸ਼ੰਕਰਾ ਮਸਤਕ ਬਸਤਾ, ਹੁਣ ਇਹ ਸਾਡੀ ਕਹਾਣੀ ਤਾਂ ਹੈ ਨਹੀਂ, ਗੁਰਮਤ ਤਾਂ ਉਸਨੂੰ ਮੰਨਦੀ ਨਹੀਂ, ਪਰ ਕਹਾਣੀ ਇੰਨ ਬਿੰਨ ਇੱਕ ਐਗਜ਼ਾਮਪਲ ਵਜੋਂ ਵਰਤ ਰਹੀ। ਸ਼ੰਕਰਾ ਮਸਤਕ ਬਸਤਾ, ਚੰਦਰਮਾ ਭਗਵਾਨ ਸ਼ਿਵ ਦੇ ਮੱਥੇ ਤੇ ਰਹਿੰਦਾ, ਉਹਦੀਆਂ ਜਟਾਵਾਂ ਵਿੱਚੋਂ ਗੰਗਾ ਨਿਕਲਦੀ, ਇਸ ਵਕਤ ਇਸ ਲਈ ਹਰ ਵਕਤ ਇਸ਼ਨਾਨ ਕਰਦਾ। ਸ਼ੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ, ਕੁਲ ਜਨ ਮੱਧੇ ਮਿਲੋ ਸਾਰੰਗ ਪਾਣ ਰੇ, ਕਰਮ ਕਰ ਕਲੰਕ ਮੁਫੀ ਤਸਰੀ। ਇਸੇ ਤਰ੍ਹਾਂ ਸਾਗਰ ਨਦੀਆਂ ਦਾ ਨਾਥ ਹੈ, ਜਿਹੜੀਆਂ ਪੁਰਾਤਨ ਕਹਾਣੀਆਂ ਨੇ ਉਹ ਵਕਤ ਦੇ ਨਾਲ ਸਾਡੇ ਵਿੱਚ ਪ੍ਰਵੇਸ਼ ਕਰ ਗਈਆਂ ਨੇ ਐਜ਼ ਏ ਸੁਣਨ ਵਾਸਤੇ। ਮੈਂ ਅੱਜ ਵੀ ਦੇਖ ਕੇ ਹੈਰਾਨ ਹੋ ਰਿਹਾ ਸੀ, ਪੁਰਾਤਨ ਭਗਤ ਮਾਲ ਇੱਕ ਗ੍ਰੰਥ ਹੈ ਜਿਹੜੀਆਂ ਆਪਾਂ ਗੱਲਾਂ ਵਿਚਾਰਨੀਆਂ ਨੇ ਉਹ ਸਾਂਝੀਆਂ ਕਰਨਾ ਚਾਹੀਦਾ, ਉਹ ਸਿੱਖ ਲਿਟਰੇਚਰ ਵਿੱਚ ਸ਼ਾਮਲ ਹੈ, ਭਗਤ ਮਾਲ ਉਸਦਾ ਨਾਮ। ਲੇਕਿਨ ਕਹਾਣੀਆਂ ਜਿੰਨੀਆਂ ਨੇ ਉਹਦੇ ਚ 90% ਕਹਾਣੀਆਂ 90% ਕਹਾਣੀਆਂ ਉਹ ਨੇ ਜਿਹੜੀਆਂ ਗੁਰਮਤ ਦੇ ਵਿਰੁੱਧ ਨੇ, ਕੇਵਲ ਜਿਹੜੀਆਂ ਹਿੰਦੂ ਮਤ ਵਿੱਚ ਮਿਥਾਸ ਵਿੱਚ ਸ਼ਾਮਲ ਸਨ ਉਹਨਾਂ ਨੂੰ ਇੰਨ ਬਿੰਨ ਇੱਥੇ ਐਗਜ਼ਾਮਪਲ ਵਜੋਂ ਜੋ ਬਾਣੀ ਵਿੱਚ ਕਿਉਂਕਿ ਉਹਨਾਂ ਦਾ ਜ਼ਿਕਰ ਆ ਗਿਆ ਇਸ ਲਈ ਉਹਨੂੰ ਉੱਥੇ ਵਰਤ ਲਿਆ ਗਿਆ। ਜੇ ਕਰਨ ਦਾ ਨਾਂ ਆਇਆ ਤੇ ਜਿਵੇਂ ਪਿਛਲੇ ਦਿਨ ਚਰਚ ਕੀਤੀ ਸੀ, ਜੇ ਕਰਨ ਦਾ ਨਾਂ ਆਇਆ ਤਾਂ ਕਰਨ ਦੀ ਕਹਾਣੀ ਲਿਖ ਦਿੱਤੀ ਤੇ ਕੁੰਤੀ ਨੇ ਕਰਨ ਨੂੰ ਕਿਸ ਤਰ੍ਹਾਂ ਜਨਮ ਦਿੱਤਾ, ਲੰਬੀ ਚੌੜੀ ਸਾਡੇ ਮਿਥਾਸ ਦੇ ਸਾਡੇ ਇਤਿਹਾਸ ਦੇ ਨਾਲ ਇਸ ਮਿਥਾਸ ਦਾ ਕੋਈ ਸੰਬੰਧ ਨਹੀਂ। ਪਰ ਅਨੇਕਾਂ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਵਕਤ ਦੀਆਂ ਪ੍ਰਚਲਿਤ ਕਹਾਣੀਆਂ ਦਾ ਕੇਵਲ ਜ਼ਿਕਰ ਹੈ ਐਗਜ਼ਾਮਪਲ ਵਜੋਂ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਐਸਾ ਹੀ ਕੀਤਾ। ਭਾਈ ਸਾਹਿਬ ਵੀ ਕਿਉਂਕਿ ਜਾ ਕੇ ਕਾਸ਼ੀ ਬਨਾਰਸ ਵਿਚ ਪੜੇ ਨੇ ਤੇ ਜਿਹੜੀਆਂ ਪ੍ਰਚਲਿਤ ਕਹਾਣੀਆਂ ਉਥੋਂ ਲੈ ਕੇ ਆਏ ਨੇ ਜਿਹੜੀਆਂ ਸੁਣੀਆਂ ਨੇ ਅਨੇਕਾਂ ਥਾਵਾਂ ਤੇ ਉਹਨਾਂ ਪ੍ਰਚਲਿਤ ਕਹਾਣੀਆਂ ਦਾ ਜ਼ਿਕਰ ਕੀਤਾ ਐਜ਼ ਏ ਐਗਜ਼ਾਮਪਲ, ਸਾਡੇ ਵਿੱਚ ਉਹਨੂੰ ਮਾਨਤਾ ਨਹੀਂ ਮਿਲ ਰਹੀ। ਲੇਕਿਨ ਅਸੀਂ ਅਣਜਾਣੇ ਹੀ ਮਾਨਤਾ ਦੇ ਰਹੇ ਹਾਂ। ਜਿੱਥੇ ਮੈਂ ਰੁਕਣਾ ਚਾਹੁੰਦਾ ਹੁਣ ਇੱਥੇ ਤੁਸੀਂ ਇਹ ਗੱਲ ਪੜ੍ਹ ਰਹੇ ਹੋ, ਹਰ ਸਿਮਰਨ ਕਰ ਭਗਤ ਪ੍ਰਗਟਾ। ਕੇਵਲ ਹਰੀ ਸਿਮਰਨ ਨਾਲ ਭਗਤ ਮਾਨ ਸਨਮਾਨ ਵਜੋਂ ਸੰਸਾਰ ਵਿੱਚ ਪ੍ਰਗਟ ਹੋਏ, ਉਹਨਾਂ ਨੂੰ ਮਾਨ ਸਨਮਾਨ ਮਿਲਿਆ। ਹੁਣ ਜਦੋਂ ਅਸੀਂ ਇਹ ਲਿਸਟ ਪੜ੍ਹਦੇ ਪੜ੍ਹਦੇ ਅੱਗੇ ਗਏ, ਹੁਣ ਤੁਸੀਂ ਦੇਖਿਓ ਇੱਥੇ ਵੀ ਹਰ ਸਿਮਰਨ ਲਫ਼ਜ਼ ਹੈ, ਕੇਵਲ ਹਰ ਸਿਮਰਨ। ਤੇ ਜਿੱਥੇ ਭਗਤਾਂ ਦੀ ਕੁਛ ਭਗਤਾਂ ਦੀ ਗਿਣਤੀ ਆਈ, ਤੁਸੀਂ ਕਦੀ ਧਿਆਨ ਦਿਓ ਜੀ, ਉੱਥੇ ਵੀ ਇਹ ਲਫ਼ਜ਼ ਨੇ,
ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ।
ਨਾਮ ਦਿਓ ਗੋਬਿੰਦ ਦੇ ਨਾਲ ਮਨ ਕਰਕੇ ਅਭੇਦ ਹੋ ਗਿਆ। ਨਤੀਜਾ ਇਹ ਨਿਕਲਿਆ, ਅੱਧੀ ਦਮੜੀ ਦਾ ਛੀਂਬਾ ਹੁਣ ਤੱਕਿਓ। ਇੱਕ ਐਗਜ਼ਾਮਪਲ ਵਜੋਂ ਗੁਰੂ ਕਦੀ ਅੱਧੀ ਦਮੜੀ ਦਾ ਛੀਂਬਾ ਆਖ ਸਕਦਾ? ਜਿਹੜੀ ਗੱਲ ਪ੍ਰਚਲਿਤ ਹੈ ਨਾ, ਉਹਦੀ ਐਗਜ਼ਾਮਪਲ ਦਿੱਤੀ ਜਾ ਰਹੀ। ਇਹ ਨਹੀਂ ਜੇ ਹੁਣ ਅਸੀਂ ਇਹਨੂੰ ਅਨਵੇ ਕਰਕੇ ਸਮਝਾਂਗੇ ਨਹੀਂ, ਤਾਂ ਇਹਦਾ ਮਤਲਬ ਸਾਨੂੰ ਵੀ ਅਧਿਕਾਰ ਹੋ ਜਾਏਗਾ ਅਸੀਂ ਕਿਸੇ ਛੁੰਬੇ ਨੂੰ ਅੱਧੀ ਦਮੜੀ ਦਾ ਛੀਂਬਾ ਆਖੀਏ, ਕਿਉਂਕਿ ਗੁਰੂ ਨੇ ਆਖ ਦਿੱਤਾ ਅਸੀਂ ਵੀ ਆਖ ਸਕਦੇ ਹਾਂ। ਇੱਕ ਐਗਜ਼ਾਮਪਲ, ਇਹ ਗੱਲ ਸਮਝ ਲਈ ਗੁਰੂ ਜੀ ਇਹ ਲਫ਼ਜ਼ ਵਰਤ ਰਿਹਾ ਤਾਂ ਵਕਤ ਦੀ ਪ੍ਰਚਲਿਤ ਬੋਲੀ ਤੇ ਵਕਤ ਦੀ ਪ੍ਰਚਲਿਤ ਕਹਾਣੀ ਦੀ ਇੱਕ ਐਗਜ਼ਾਮਪਲ ਦੇ ਰਿਹਾ ਕਿ ਜਿਹਨੂੰ ਲੋਕ ਅੱਧੀ ਦਮੜੀ ਦਾ ਛੀਂਬਾ ਆਖਦੇ ਨੇ, ਅਸੀਂ ਨਹੀਂ ਆਖਦੇ। ਆ ਦਮ ਕੋ ਛੀਂ ਲੋ ਛੀਪ ਲੋ ਹੋਇਓ ਲਖੀ ਨਾ, ਲੱਖਾਂ ਦਾ ਹੋ ਗਿਆ। ਬੁੰਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਅਗਲੇ ਪਾਸੇ ਆਖ ਦਿੱਤਾ ਨੀਚ ਕੁੱਲਾ ਜੁਲਾਹਰਾ। ਜੁਲਾਹੇ ਦੀ ਨੀਚ ਕੁੱਲ ਵਿੱਚ ਪੈਦਾ ਹੋਣ ਵਾਲਾ, ਹੁਣ ਗੁਰੂ ਨਾਨਕ ਤੇ ਨਹੀਂ ਨਾ ਆਖ ਸਕਦਾ ਜੁਲਾਹੇ ਦੀ ਕੁੱਲ ਨੀਚ ਹੈ। ਗੁਰਮਤ ਇਸ ਗੱਲ ਨੂੰ ਪ੍ਰਵਾਨ ਨਹੀਂ ਨਾ ਕਰਦੀ ਕਿ ਕਿਸੇ ਕੁੱਲ ਕਰਕੇ ਕੋਈ ਨੀਚ ਕੁੱਲ ਹੋ ਸਕਦੀ। ਇਹ ਗੱਲ ਮੈਂ ਇਸ ਲਈ ਥੋੜ੍ਹਾ ਖੁਲਾਸੇ ਨਾਲ ਕਰਨਾ ਚਾਹੁੰਦਾ ਕਿਉਂਕਿ ਸਾਡੇ ਮਨਾਂ ਵਿੱਚ ਕੁਛ ਗੱਲਾਂ ਦਾ ਭੁਲੇਖਾ ਨਾ, ਐਸਾ ਨਾ ਹੋਵੇ ਅਸੀਂ ਸਮਝੀਏ ਗੁਰੂ ਵੀ ਤਾਂ ਨੀਚ ਕੁੱਲਾ ਜੁਲਾਹਰਾ ਆਖ ਰਹੇ ਨੇ। ਭੈਗੁਣੀ ਗਹਿਰਾ ਤਾਂ ਬਦਲ ਗਿਆ ਨਾ, ਇਹਦਾ ਮਤਲਬ ਬਦਲਣ ਤੋਂ ਪਹਿਲਾਂ ਕੋਈ ਕੁੱਲ ਨੀਚ ਹੋ ਸਕਦੀ ਹੈ? ਨਹੀਂ, ਵਿਅਕਤੀ ਨੀਚ ਹੋ ਸਕਦਾ ਗੁਨਾਹਾਂ ਕਰਕੇ, ਵਿਅਕਤੀ ਨੀਚ ਹੋ ਸਕਦਾ ਕਰਮਾਂ ਕਰਕੇ, ਕੋਈ ਵੀ ਹੋ ਸਕਦਾ, ਬ੍ਰਾਹਮਣ ਕੁੱਲ ਵਿੱਚ ਪੈਦਾ ਹੋਣ ਵਾਲਾ ਵੀ ਹੋ ਸਕਦਾ, ਹੋ ਸਕਦਾ। ਪਰ ਕੋਈ ਕੁੱਲ ਨੀਚ ਨਹੀਂ ਹੋ ਸਕਦੀ, ਇੱਥੇ ਲਫ਼ਜ਼ ਕੁੱਲ ਦਾ, ਜਿਹੜਾ ਕੁੱਲ ਦਾ ਲਫ਼ਜ਼ ਹੈ ਉਹ ਕੇਵਲ ਐਗਜ਼ਾਮਪਲ ਹੈ। ਨੀਚ ਕੁੱਲਾ ਜੁਲਾਹਰੋ ਭਇਓ ਗੁਣੀ ਗਹੀਰਾ, ਰਵਿਦਾਸ ਢੋਵੰਤਾ ਢੋਰਨੀਤ ਤਿੰਨ ਤਿਆਗੀ ਮਾਇਆ। ਢੋਰ ਢੋਣ ਵਾਲਾ, ਮਰੇ ਹੋਏ ਢੋਰ ਢੋਣ ਵਾਲਾ, ਕਿਉਂਕਿ ਚਮਾਰ ਜਿਹੜੇ ਨੇ ਉਹ ਅੱਜ ਵੀ ਇੰਡੀਆ ਜਾਓ ਨਾ, ਸਾਡਾ ਰੋੜੀ ਦੇ ਨੇੜੇ ਕੀ ਹੁੰਦਾ, ਚਮਾਰ ਜਿਹੜੇ ਨੇ ਉਹ ਮਰੇ ਹੋਏ ਢੋਰਾਂ ਨੂੰ, ਮਰੇ ਹੋਏ ਪਸ਼ੂਆਂ ਨੂੰ ਉਠਾ ਕੇ ਲਿਆਉਂਦੇ ਨੇ ਤੇ ਉੱਥੇ ਆ ਕੇ ਖੱਲ ਉਤਾਰਦੇ ਨੇ, ਖੱਲ ਸਾਫ ਕਰਦੇ ਨੇ, ਉਹਦੇ ਫਿਰ ਜੋੜੇ ਬਣਾਉਂਦੇ ਨੇ, ਹੋਰ ਵਸਤੂਆਂ ਬਣਦੀਆਂ। ਮਰੇ ਹੋਏ ਟੋਟੋ ਕਿਰਤ, ਗੁਰੂ ਸਾਹਿਬ ਨੇ ਬਾਣੀ ਅੰਦਰ ਉਸ ਕਿਰਤ ਦਾ ਜਿਉਂ ਦਾ ਤਿਉਂ ਐਗਜ਼ਾਮਪਲ ਵਜੋਂ ਜ਼ਿਕਰ ਕਰ ਦਿੱਤਾ। ਨੀਚ ਕੁੱਲਾ ਜੁਲਾਹਰ ਉਭਯਗ ਰਮਦਾਸ ਭਵੰਤਾ ਢੋਰਨੀਤ ਤਿਣ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ, ਸਾਧ ਸੰਗਤ ਵਿੱਚ ਆ ਕੇ ਪ੍ਰਗਟ ਹੋਇਆ, ਹੁਣ ਸਾਧ ਸੰਗਤ ਵਿੱਚ ਆ ਕੇ ਜਿਹੜਾ ਪ੍ਰਗਟ ਹੋਇਆ ਕਿਉਂ ਹੋਇਆ? ਕਿਉਂਕਿ ਸਾਧ ਸੰਗਤ ਦੀ ਨਿਸ਼ਾਨੀ ਹੈ, ਅਸੀਂ ਸਤਸੰਗਤ ਕੈਸੀ ਜਾਣੀਏ? ਜਿੱਥੇ ਇੱਕੋ ਨਾਮ ਬਖਾਣੀ, ਫਿਰ ਉਹ ਸਿਮਰਨ ਤੱਕ ਪਹੁੰਚ ਗਈ ਗੱਲ, ਕਿਉਂਕਿ ਸਾਧ ਸੰਗਤ ਹੈ ਹੀ ਨਾਮ ਕਰਕੇ। ਸਾਧ ਸੰਗਤ ਕਿਸੇ ਇਕੱਠ ਦਾ ਨਾਂ ਨਹੀਂ, ਆ ਵੀ ਵੱਖਰਾ ਸਬਜੈਕਟ ਹੈ, ਕਿਸੇ ਵਕਤ ਫਿਰ ਸਾਂਝਾ ਕਰਾਂਗੇ। ਅਸੀਂ ਸਮਝਦੇ ਹਾਂ ਜਿਹੜਾ ਜਿੱਥੇ ਬਹੁਤਾਤ ਵਿੱਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਬੇਸ਼ੱਕ ਇਕੱਠੇ ਹੋ ਜਾਈਏ, ਭਾਵੇਂ ਉੱਥੇ ਆ ਕੇ ਅਸੀਂ ਆਪਣੇ ਅਨੇਕਾਂ ਤਰ੍ਹਾਂ ਦੇ ਗਲਤ ਜੀਵਨ ਦਾ ਇਸਤੇਮਾਲ ਕਰੀਏ, ਹੁੰਦਾ ਕੀ ਅਨੇਕਾਂ ਵਾਰ ਐਸਾ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੇਅਦਬੀ ਕਰਨੇ, ਆਪਸ ਵਿੱਚ ਇਖਤਲਾਫ ਹੋ ਜਾਂਦਾ, ਝਗੜੇ ਕਰਨੇ। ਹੁਣ ਉਸ ਟਾਈਮ ਨੂੰ ਜਿਹੜਾ ਇੱਕੋ ਨਾਮ ਵਿਖਾਣੀ ਦਾ ਟਾਈਮ ਸੀ, ਜਦੋਂ ਉਹ ਸਮਾਂ ਉਸ ਕਾਜ ਲਈ ਨਾ ਲੱਗਾ ਤਾਂ ਸਾਧ ਸੰਗਤ ਕਿਵੇਂ ਰਹਿ ਗਈ? ਸਾਧ ਸੰਗਤ ਉਹ ਹੈ, ਗੁਰੂ ਨੇ ਇਸੇ ਲਈ ਕਹਿ ਦਿੱਤਾ ਕਿ ਜਿਹੜਾ ਰਮਦਾਸ ਜਵੰਤਾ ਢੋਰਨੀ ਤਿੰਨ ਪ੍ਰਗਟ ਹੋਆ ਸਾਧ ਸੰਗ, ਜਦੋਂ ਨਾਮ ਜਪਣ ਵਾਲੀ ਸਾਧ ਸੰਗਤ ਵਿੱਚ ਜਿੱਥੇ ਸਿਮਰਨ ਦਾ ਪ੍ਰਵਾਹ ਚੱਲਦਾ ਸੀ ਉਸ ਥਾਂ ਤੇ ਇਕੱਤਰ ਹੋਇਆ ਤਾਂ ਉੱਥੋਂ ਪ੍ਰਗਟ ਹੋਇਆ। ਸਹਿਨਾਈ ਬੁਤਕਾਰੀਆ, ਕਿਉਂਕਿ ਲਫ਼ਜ਼ ਚੱਲਦੇ ਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਸ਼ਹਿਰਾਂ ਨੂੰ। ਇੱਕ ਸਾਡੇ ਸਾਹਮਣੇ ਬੜੀ ਅਜੀਬ ਕਿਸਮ ਦਾ ਕੁਐਸਚਨ ਆਮ ਖੜਾ ਰਹਿੰਦਾ, ਉਹ ਹੈ ਭਗਤ ਧੰਨੇ ਦੇ ਸੰਬੰਧ ਵਿੱਚ। ਵੈਸੇ ਇਹ ਸਬਜੈਕਟ ਇੱਕ ਵੱਖਰਾ ਹੈ, ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਇਤਵਾਰ ਨੂੰ ਅਸੀਂ ਕਰੀਬ ਕਰੀਬ ਉਹੀ ਸਬਜੈਕਟ ਲੈਂਦੇ ਹਾਂ ਜਿਹੜੇ ਇਹਦੇ ਵਿੱਚੋਂ ਸੰਬੰਧਿਤ ਹੁੰਦੇ ਨੇ, ਜਿਨ੍ਹਾਂ ਦੀ ਕੁਛ ਗੱਲ ਅਸੀਂ ਖੁਲਾਸੇ ਨਾਲ ਹੋਰ ਵੱਖਰੀ ਕਰਨੀ ਹੋਵੇ। ਅਤੇ ਮੈਂ ਚਾਹਾਂਗਾ ਇਸ ਪਰਸੋਂ ਦੇ ਪ੍ਰੋਗਰਾਮ ਸੰਡੇ ਵਿੱਚ ਅਸੀਂ ਭਗਤ ਧੰਨਾ ਬਾਰੇ ਜਿਹੜਾ ਬਹੁਤ ਸਾਰਾ ਮੁਕਾਲਤਾ ਸਾਡੇ ਵਿੱਚ ਵੀ ਪਿਆ ਹੋਇਆ ਉਹ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ ਦੂਰ ਕਰੀਏ, ਸਾਡੇ ਭਰਮ ਮਿਟਣ। ਹੁਣ ਤੱਕ ਉਹ ਧੰਨੇ ਭਗਤ ਦੀ ਸਾਖ ਹੀ ਜਿਹੜੀ ਭਾਈ ਗੁਰਦਾਸ ਨੇ ਵੀ ਜ਼ਿਕਰ ਕਰ ਦਿੱਤੀ ਤਾਂ ਕੀਤੀ ਬਿਲਕੁਲ ਉਸੇ ਤਰ੍ਹਾਂ ਇੱਕ ਐਗਜ਼ਾਮਪਲ ਵਜੋਂ ਜੋ ਪ੍ਰਚਲਿਤ ਕਹਾਣੀ ਸੀ ਲੈ ਆਉਂਦੀ, ਪ੍ਰਚਲਿਤ ਕਹਾਣੀ ਸੀ ਉਹਦਾ ਜ਼ਿਕਰ ਕਰ ਦਿੱਤਾ। ਹੁਣ ਭਾਈ ਗੁਰਦਾਸ ਜੀ ਦੇ ਉਸ ਜ਼ਿਕਰ ਨੂੰ ਅਸੀਂ ਇਸੇ ਤਰ੍ਹਾਂ ਪਛਾਣਨ ਤੋਂ ਬਿਨਾਂ, ਜਿਵੇਂ ਮੈਂ ਅਰਜ਼ ਕੀਤੀ ਹੈ ਜੇ ਹੁਣ ਨੀਚ ਕੋਲਾ ਜੁਲਾਹਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆ ਜਾਏ ਤੇ ਅਸੀਂ ਜੁਲਾਹੇ ਨੂੰ ਨੀਚ ਕੋਲ ਸਮਝਣ ਲੱਗ ਪੈਣਾ? ਨਹੀਂ, ਉਹ ਸੰਸਾਰ ਕਹਿੰਦਾ ਹੈ। ਹੁਣ ਨਤੀਜਾ ਇਹ ਨਿਕਲਿਆ ਕਿ ਸਾਡੇ ਵਿੱਚ ਇੱਕ ਗੱਲ ਪ੍ਰਚਲਿਤ ਹੋ ਗਈ ਬੁੱਤ ਪ੍ਰਸਤੀ ਦੀ, ਤੇ ਅਸੀਂ ਆਖਣ ਲੱਗ ਪਏ ਲਓ ਜੀ ਧੰਨੇ ਨੇ ਤਾਂ ਪੱਥਰ ਵਿੱਚੋਂ ਪਾ ਲਿਆ। ਆਮ ਸਾਡੀ ਜ਼ਿੰਦਗੀ ਅੰਦਰ ਇੱਕ ਕੁਐਸਚਨ ਅਕਸਰ ਆਉਂਦਾ, ਸਿੱਖ ਪਰਿਵਾਰਾਂ ਵਿੱਚ ਵੀ, ਸਾਧ ਸੰਗਤ ਵਿੱਚ ਵੀ, ਜਿਹੜੇ ਸਟੋਰੀਆਂ ਹਿਸਟਰੀ ਬਿਆਨ ਕਰਨ ਵਾਲੇ ਵਿਦਵਾਨ ਵੀਰ ਕੀਰਤਨੀ ਹੈ ਉਹ ਵੀ ਜਦੋਂ ਸਟੇਜ ਤੇ ਇਸ ਹਿਸਟਰੀ ਨੂੰ ਸਿੱਝਦੇ ਨੇ ਛਿੜਦੇ ਨੇ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਉਸ ਰਚਨਾ ਉਸ ਪੌੜੀ ਦੀ ਐਗਜ਼ਾਮਪਲ ਦਿੰਦੇ ਹੋਇਆਂ ਬੜਾ ਸਪਸ਼ਟ ਆਖਦੇ ਨੇ, ਉਸ ਕਹਾਣੀ ਦੀ ਐਗਜ਼ਾਮਪਲ ਦਿੰਦੇ ਆ ਕਿ ਬ੍ਰਾਹਮਣ ਕੋਲੋਂ ਮੰਗਿਆ ਪੱਥਰ ਕਿ ਇੱਕ ਭਗਵਾਨ ਮੈਨੂੰ ਵੀ ਦੇ ਦੇ, ਤੇ ਬ੍ਰਾਹਮਣ ਨੇ ਇੱਕ ਪੱਥਰ ਦੇ ਦਿੱਤਾ। ਹੁਣ ਭਾਵੇਂ ਅਗਲੀ ਗੱਲ ਨੂੰ ਇੱਕ ਸਹਾਰਾ ਬਣਾਉਂਦੇ ਨੇ, ਮੈਂ ਰੁਕਣਾ ਚਾਹੁੰਦਾ ਇੱਥੇ ਕਿਉਂਕਿ ਇਹ ਗੱਲ ਸਾਡੇ ਲਈ ਬੜੀ ਜ਼ਰੂਰੀ ਹੈ। ਅਗਲੀ ਗੱਲ ਨੂੰ ਬੇਸ਼ੱਕ ਇੱਕ ਸਹਾਰਾ ਬਣਾਉਂਦੇ ਨੇ ਕਿ ਧੰਨੇ ਨੇ ਪੱਥਰ ਵਿੱਚੋਂ ਨਾ ਸਹੀ ਧੰਨੇ ਦੀ ਸ਼ਰਧਾ ਨੇ ਪੱਥਰ ਵਿੱਚੋਂ ਪ੍ਰਗਟ ਕਰ ਲਿਆ। ਇਹਨਾਂ ਕੋਲ ਗਿਆਨ ਦੀ ਲੋੜ ਕੋਈ ਨਹੀਂ, ਇੱਥੇ ਰੁਕਣਾ, ਗਿਆਨ ਦੀ ਲੋੜ ਕੋਈ ਨਹੀਂ, ਜਿਹਨੂੰ ਗਿਆਨ ਦੀ ਲੋੜ ਨਹੀਂ ਉਹਨੂੰ ਗੁਰੂ ਦੀ ਲੋੜ ਵੀ ਕੋਈ ਨਹੀਂ, ਗੁਰੂ ਦਾ ਸੰਬੰਧ ਗਿਆਨ ਕਰਕੇ। ਸ਼ਰਧਾ ਲਫ਼ਜ਼ ਇੱਕ ਐਸਾ ਬੰਦ ਦਰਵਾਜ਼ਾ ਹੈ ਜਿਹਨੂੰ ਕਦੀ ਵੀ ਖੋਲਣ ਦੀ ਲੋੜ ਨਹੀਂ। ਸ਼ਰਧਾ ਅਧੀਨ ਕੁਛ ਵੀ ਕਰ ਲਓ, ਔਰ ਮੈਂ ਇੱਕ ਅਰਜ਼ ਕਰਾਂ ਇਸ ਸ਼ਰਧਾ ਦਾ ਗਲਤ ਇਸਤੇਮਾਲ, ਗਲਤ ਯੂਜ਼ ਜਿਹੜਾ ਹੈ ਉਹ ਉਹਨਾਂ ਲੋਕਾਂ ਨੇ ਕੀਤਾ ਜਿਨ੍ਹਾਂ ਕਮਿਊਨਿਟੀ ਨੂੰ, ਧਰਮੀ ਲੋਕਾਂ ਨੂੰ ਕੇਵਲ ਅਗਿਆਨੀ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਕਿ ਇਹ ਸਮਝ ਨਾ ਸਕਣ ਧਰਮ ਕੀ ਹੈ। ਗੁਰੂ ਤੇ ਇੱਕ ਫੈਸਲਾ ਦੇ ਰਿਹਾ ਜਿਹੜਾ ਇੱਕੋ ਤੁਕ ਜਿਹੜੀ ਹੈ ਭਗਤ ਧੰਨਾ ਦੇ ਉਸ ਸਾਖੀ ਦਾ ਜਵਾਬ ਹੈ।
ਉਧਰ ਅਸੀਂ ਆਖਣੇ ਪੂਜਾ ਕਰ ਰਿਹਾ ਤਾਂ ਨਾ ਲੈ ਆਇਆ ਪੱਥਰ ਘਰ ਇਹ ਨਹੀਂ ਜਾਣਦਾ ਕਿ ਇਹਦੇ ਵਿੱਚ ਭਗਵਾਨ ਹੈ ਕਿ ਨਹੀਂ ਬ੍ਰਾਹਮਣ ਦੀ ਗੱਲ ਤੇ ਉਸਨੇ ਵਿਸ਼ਵਾਸ ਕਰ ਲਿਆ ਉਹ ਲਿਆ ਕੇ ਉਸ ਨੂੰ ਉਵੇਂ ਇਸ਼ਨਾਨ ਕਰਾ ਰਿਹਾ ਉਸੇ ਤਰ੍ਹਾਂ ਪੂਜਾ ਕਰ ਰਿਹਾ ਉਸੇ ਤਰ੍ਹਾਂ ਧੂਪ ਪਿਆ ਜਗਾਉਂਦਾ ਉਸੇ ਤਰ੍ਹਾਂ ਪ੍ਰਸ਼ਾਦ ਪਿਆ ਚੜਾਉਂਦਾ ਉਸੇ ਤਰ੍ਹਾਂ ਉਹਦੇ ਮਨ ਵਿੱਚ ਜਿਹੜਾ ਖਿਆਲ ਹੈ ਸ਼ਾਹ ਤੇ ਰੋਟੀ ਦੇ ਭੋਗ ਲਵਾਉਣ ਦਾ ਉਹ ਵੀ ਪਿਆ ਲਵਾਉਂਦਾ ਤੇ ਉਹਦੀ ਸ਼ਰਧਾ ਇੰਨੀ ਪ੍ਰਬਲ ਹੈ ਬਲਵਾਨ ਹੈ ਕਿ ਆਖਰ ਭਗਵਾਨ ਉਸ ਪੱਥਰ ਵਿੱਚੋਂ ਪ੍ਰਗਟ ਹੋ ਜਾਂਦਾ ਉਹਨੂੰ ਗਿਆਨ ਕੋਈ ਨਹੀਂ ਤੇ ਗੁਰਬਾਣੀ ਦਾ ਇੱਕ ਫੈਸਲਾ ਹੈ
ज्ञानहीनं अज्ञान पूजा
बाणी का फैसला है गुरु कहंदे ने धर्म शुरू ही ज्ञान तो हुंदा है जां ज्ञान ते धर्म है जां झूठ ते पाप ਗੁਰੂ ਕਹਿੰਦਾ ਧਰਮ ਗਿਆਨ ਤੋਂ ਸ਼ੁਰੂ ਹੁੰਦਾ ਮੈਂ ਇੱਕ ਵਾਰ ਕੀਤੀ ਸੀ ਖਿਆਲ ਕਰਿਓ ਜੇ ਅਸੀਂ ਜਪਜੀ ਸਾਹਿਬ ਦਾ ਗਿਆਨ ਨਾ ਲਿਆ ਤੇ ਸਾਰੀ ਜ਼ਿੰਦਗੀ ਪਾਠ ਕਰੀ ਗਏ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਲਿਖਿਆ ਕਿ ਜਪਜੀ ਸਾਹਿਬ ਨੇ ਹੁਕਮ ਕੀ ਕੀਤਾ ਕੋਈ ਪਤਾ ਨਹੀਂ ਗਿਆਨ ਕੋਈ ਨਹੀਂ ਕੇਵਲ ਪਾਠ ਕੀਤਾ ਹੈ ਪਾਠ ਪੜਿਓ ਰਵੇਦ ਵਿਚਾਰ ਨਿਵਲ ਪਿਆ ਪੰਜਨਾ ਸੋ ਸੰਗ ਨਾ ਛੁਟਕਿਓ ਅਹੂੰ ਬੁੱਧ ਬਾਦੇ ਪਿਆਰੇ ਇਹਨ ਬਿਦ ਮਿਲਣ ਨਾ ਜਾਈ ਮੈਂ ਕੀ ਇਹ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਬਵੇਕਾ ਬਵੇਕ ਬੁੱਧੀ ਗਿਆਨਵਾਨ ਬੁੱਧੀ ਸੁਮਤ ਹੁਣ ਜੇ ਕੇਵਲ ਸ਼ਰਧਾ ਨੂੰ ਤੇ ਇਸ ਖਿਆਲ ਨੂੰ ਮੱਦੇਨਜ਼ਰ ਰੱਖ ਕੇ ਇਸ ਦਾ ਫੈਸਲਾ ਕਰ ਲਈਏ ਕਿ ਧੰਨਾ ਜਿਹੜਾ ਉਹਨੂੰ ਸ਼ਰਧਾ ਕਾਰਨ ਰੱਬ ਨੂੰ ਪੱਥਰ ਵਿੱਚੋਂ ਪ੍ਰਗਟ ਕਰ ਲਿਆ ਤੇ ਫਿਰ ਸਾਡਾ ਕੋਈ ਨਿਸ਼ਾਨਾ ਰਿਹਾ ਨਾ ਰਿਹਾ ਜਿੱਥੇ ਮਰਜ਼ੀ ਸ਼ਰਧਾ ਰੱਖੋ ਤੇ ਪ੍ਰਗਟ ਕਰ ਲਓ ਫਿਰ ਤਾਂ ਨਾ ਤੁਹਾਨੂੰ ਗੁਰੂ ਦੀ ਲੋੜ ਹੈ ਨਾ ਸ਼ਬਦ ਦੀ ਲੋੜ ਹੈ ਨਾ ਗਿਆਨ ਦੀ ਲੋੜ ਹੈ ਸ਼ਰਧਾ ਇੱਕ ਬੰਦ ਦਰਵਾਜ਼ਾ ਹੈ ਜਿਹਨੂੰ ਖੋਲਣ ਦੀ ਲੋੜ ਕੋਈ ਨਹੀਂ ਤੇ ਗੁਰੂ ਬਾਰ ਬਾਰ ਆਖ ਰਿਹਾ ਕਿ ਮੈਂ ਇਸ ਬੰਦ ਦਰਵਾਜ਼ੇ ਨੂੰ ਬੰਦ ਨਹੀਂ ਰਹਿਣਾ ਬਾਰ ਬਾਰ ਰੱਖ ਰਿਹਾ ਖੁੱਲੇ ਕਪਟ ਧਪਟ ਬੁੱਝ ਤ੍ਰਿਸ਼ਨਾ ਜੀਵੋ ਪੇਖ ਦਰਸਾਰੀ ਕਪਾਟ ਤਾਂ ਖੋਲਦੇ ਨੇ ਸਤਗੁਰੂ ਨੇ ਬਾਰ ਬਾਰ ਇਹ ਗੱਲ ਆਖੀ ਕਹਿੰਦੇ ਨੇ ਰੱਬ ਸਾਹਮਣੇ ਹੋਏ ਦਿਆਲ ਗੁਰ ਲੈ ਉਹ ਪਾਰ ਦੋ ਪਰਦੇ ਲਾ ਦਿੱਤੇ ਦਰਵਾਜ਼ੇ ਖੋਲ ਦਿੱਤੇ ਮਿਲੋ ਲਾਲ ਮਨ ਹਰੀਆ ਹੁਣ ਸ਼ਰਧਾ ਇੱਕ ਬੰਦ ਦਰਵਾਜ਼ਾ ਜਿੰਦੇ ਚ ਕੁਛ ਵੀ ਸਮਝਣ ਦੀ ਲੋੜ ਨਹੀਂ ਕੀ ਹੈ ਮੈਨੂੰ ਨਹੀਂ ਪਤਾ ਇਹ ਪੱਥਰ ਹੈ ਠਾਕਰ ਹੈ ਕੁਝ ਵੀ ਮੈਨੂੰ ਕਹਿ ਦਿੱਤਾ ਮੈਂ ਇਸੇ ਵਿੱਚੋਂ ਹੀ ਰੱਬ ਨੂੰ ਪਾਉਣਾ ਬਸ ਮੇਰੇ ਵਾਸਤੇ ਰੱਬ ਗੁਰੂ ਆਖਦਾ ਗਿਆਨ ਹੀ ਨੰ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਹੁਣ ਬਲਕਿ ਹੈਰਾਨ ਹੋ ਕੇ ਜਦੋਂ ਇੱਥੇ ਵੀ ਅਸੀਂ ਆਉਂਦੇ ਹਾਂ ਜਿੱਥੋਂ ਲਿਸਟ ਚੱਲ ਰਹੀ ਹੈ ਸਾਰੇ ਭਗਤਾਂ ਦੀ ਉਹਦੇ ਚ ਸਾਰਿਆਂ ਦਾ ਸੰਬੰਧ ਨਾਮ ਨਾਲ ਹੈ ਸਿਮਰਨ ਨਾਲ ਹੈ ਤੇ ਅਗਲੇ ਪਾਸੇ ਜਾ ਕੇ ਜਦੋਂ ਧੰਨੇ ਦੀ ਗੱਲ ਆਉਂਦੀ ਹੈ ਉੱਥੇ ਵੀ ਇੱਕੋ ਲਫ਼ਜ਼ ਆਉਂਦਾ ਹੈ
ਸੇਨ ਨਾਈ ਬੁੱਤ ਕਾਰੀਆ ਸੇਨ ਨਾਈ ਬੁੱਤ ਕਾਰੀਆ ਓ ਘਰ ਘਰ ਸੁਣਿਆ ਹਿਰਦੇ ਬਸਿਆ ਪਾਰ ਬ੍ਰਹਮ ਹਿਰਦੇ ਬਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ
ਹੁਣ ਤੱਕ ਕਿਉਂ ਕਹਿੰਦੇ ਨੇ ਇਹ ਵਿੱਚ ਸੁਣ ਕੇ ਜਟਰੂ ਇਹ ਨਹੀਂ ਆਖਿਆ ਕਿ ਕਿਸੇ ਬ੍ਰਾਹਮਣ ਕੋਲੋਂ ਇਹ ਗੱਲ ਸੁਣ ਕੇ ਕਿ ਆ ਪੱਥਰ ਦਾ ਠਾਕਰ ਇਹ ਭਗਵਾਨ ਹੈ ਜੇ ਉਹ ਪੱਥਰ ਦਾ ਠਾਕਰ ਸਮਝ ਕੇ ਤੇ ਫਿਰ ਭਗਤੀ ਦਾ ਕੀ ਸੰਬੰਧ ਰਹਿ ਗਿਆ ਅਗਲੇ ਪਾਸੇ ਲਫ਼ਜ਼ ਵਰਤ ਇਹ ਬਿੰਦ ਸੁਣ ਕੇ ਜਾਟਰੋ ਉੱਠ ਭਗਤੀ ਲੱਗ ਗੁਰੂ ਤੇ ਬਾਣੀ ਵਿੱਚ ਇੱਕ ਫੈਸਲਾ ਦੇ ਰਿਹਾ ਔਰ ਤੁਸੀਂ ਹੈਰਾਨ ਹੋ ਕੱਲ ਮੈਂ ਪਰਸੋਂ ਚਾਹਾਂਗਾ ਇਸ ਸਬਜੈਕਟ ਨੂੰ ਅੱਗੇ ਤੋਰਾਂ ਕਿ ਭਗਤ ਧੰਨਾ ਜੀ ਦੇ ਬਾਣੀ ਦੇ ਜਿੰਨੇ ਸ਼ਬਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਥਾਂ ਤੇ
ਪੱਥਰ ਵਿੱਚੋਂ ਭਗਵਾਨ ਮਿਲਣ ਦਾ, ਸ਼ਰਧਾ ਅਧੀਨ ਭਗਵਾਨ ਮਿਲਣ ਦਾ ਜ਼ਿਕਰ ਨਹੀਂ, ਬਲਕਿ ਖੁੱਲ ਕੇ ਆਖਿਆ ਗਿਆ ਕਿ ਮੈਨੂੰ ਮੇਰਾ ਪਰਮਾਤਮਾ ਨਾਮ ਵਿੱਚੋਂ ਮਿਲਿਆ, ਸਿਮਰਨ ਵਿੱਚੋਂ ਮਿਲਿਆ। ਪਰ ਅਸੀਂ ਪ੍ਰਚਲਿਤ ਕਹਾਣੀਆਂ, ਜਿਹੜੀ ਹਰ ਕਹਾਣੀ ਜਿਹੜੀ ਉਹਦੇ ਪਿੱਛੇ ਕੋਈ ਨਾ ਕੋਈ ਮਿਥਿਹਾਸ ਖਲੋਤਾ ਹੈ, ਤੇ ਉਹ ਕਹਾਣੀ ਕੇਵਲ ਐਗਜ਼ਾਮਪਲ ਵਜੋਂ, ਵਕਤ ਦੀਆਂ ਪ੍ਰਚਲਿਤ ਕਹਾਣੀਆਂ ਵਜੋਂ, ਉਦਾਹਰਨ ਵਜੋਂ ਸਾਡੇ ਕਈ ਥਾਵਾਂ ਤੇ ਵਰਤੋਂ ਵਿੱਚ ਆਈਆਂ ਨੇ। ਭਾਈ ਗੁਰਦਾਸ ਜੀ ਨੇ ਤਾਂ ਬਹੁਤ ਸਾਰੀ ਵਰਤੋਂ ਕੀਤੀ, ਉਹਨੂੰ ਅਸੀਂ ਕੇਵਲ ਐਗਜ਼ਾਮਪਲ, ਉਸ ਕਹਾਣੀ ਦੀ ਐਗਜ਼ਾਮਪਲ ਵਜੋਂ ਬਾਕੀ ਸਮਝਣਾ, ਉਸਨੂੰ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾਉਣਾ। ਮੈਨੂੰ ਪਿਛਲੇ ਦਿਨਾਂ ਵਿੱਚ ਬਾਹਰੋਂ ਵੀ ਫੋਨ ਆ ਰਹੇ ਸਨ, ਉੱਥੇ ਵੀ ਮਸਲਾ ਚੱਲਿਆ ਹੋਇਆ ਕਿ ਧੰਨੇ ਭਗਤ ਨੇ ਸ਼ਰਧਾ ਨਾਲ ਪੱਥਰ ਵਿੱਚੋਂ ਪ੍ਰਾਪਤ ਕੀਤਾ, ਪੱਥਰ ਵਿੱਚੋਂ ਰੱਬ ਪੈਦਾ ਹੋ ਗਿਆ। ਉਹ ਭਲੇ ਹੋ, ਜੇ ਸ਼ਰਧਾ ਨਾਲ ਪੱਥਰ ਵਿੱਚੋਂ ਰੱਬ ਪੈਦਾ ਹੋ ਸਕਦਾ, ਫਿਰ ਸਾਡਾ ਰੱਬ ਦਾ ਕੋਈ ਸਿਧਾਂਤ ਨਾ ਰਿਹਾ, ਫਿਰ ਸਾਡੇ ਰੱਬ ਦਾ ਕੋਈ ਤਾਂ ਨਿਸ਼ਾਨਾ ਨਾ ਰਿਹਾ, ਨਿਸ਼ਾਨ ਨਾ ਰਿਹਾ। ਗਿਆਨ ਵਿੱਚੋਂ ਪੈਦਾ ਹੁੰਦਾ, ਗੁਰੂ ਬਾਰ ਬਾਰ ਸਮਝਾ ਰਿਹਾ, ਗਿਆਨ ਵਿੱਚੋਂ। ਰੱਬ ਵੀ ਉਹ ਜਿਹਦਾ ਗਿਆਨ ਹਾਸਲ ਕੀਤਾ ਜਾਵੇ, ਜਿੰਨੀ ਦੇਰ ਅਸੀਂ ਉਹਦਾ ਗਿਆਨ ਨਹੀਂ ਹਾਸਲ ਕਰਦੇ, ਨੇੜਤਾ ਨਹੀਂ ਪੈਦਾ ਹੁੰਦੀ। ਤੁਸੀਂ ਸ੍ਰੀ ਸੁਖਮਨੀ ਸਾਹਿਬ ਦੇ 17ਵੇਂ ਸਲੋਕ ਵਿੱਚ ਜਾ ਕੇ ਪੜ੍ਹੋਗੇ ਕਿ ਰੱਬ ਨੂੰ ਜਾਣਨ ਵਾਲਾ ਹੀ ਗੁਰੂ ਹੋ ਸਕਦਾ ਹੈ। ਕਹਿਣ ਲੱਗੇ,
ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ।
ਗੱਲ ਤਾਂ ਜਾਣਨ ਦੀ ਹੈ, ਤੇ ਤੰਨਾ ਜਾਣਦਾ ਹੀ ਨਹੀਂ। ਇਸ ਲਈ ਗੁਰਮਤਿ ਦੀ ਦੁਨੀਆ ਇਹ ਗੱਲ ਸਾਬਤ ਕਰਦੀ ਹੈ ਕਿ ਸਿੱਖੀ ਗਿਆਨ ਦੀ ਸਤਾ ਤੇ ਖੜੀ ਹੈ। ਧਰਮ ਗਿਆਨ ਦੀ ਸਤਾ ਤੇ ਖੜਾ ਹੈ। ਧਰਮ ਖੰਡ ਕਾ, ਇਹੋ ਧਰਮ ਕਿਹੜਾ? ਗਿਆਨ ਖੰਡ ਕਾ ਆਖੋ ਕਰਮ। ਜੇ ਕਰਮ ਵਿੱਚ ਗਿਆਨ ਕੋਈ ਨਹੀਂ, ਮੈਂ ਕਰੀ ਜਾਣਾ ਕੁਝ ਪਤਾ ਨਹੀਂ ਕੀ ਕਰ ਰਿਹਾ, ਮੈਂ ਤੁਰਿਆ ਜਾਣਾ ਮੈਨੂੰ ਪਤਾ ਨਹੀਂ ਮੇਰਾ ਨਿਸ਼ਾਨਾ ਕੀ, ਮੇਰੀ ਮੰਜ਼ਿਲ ਕੀ ਹੈ, ਉਹ ਤੁਰਨਾ ਵਿਅਰਥ ਹੈ। ਅਸੀਂ ਸਵੇਰ ਤੋਂ ਘਰੋਂ ਨਿਕਲੀਏ, ਸਾਡੇ ਮਨ ਵਿੱਚ ਕੋਈ ਪਤਾ ਨਾ ਹੋਵੇ ਅਸੀਂ ਕਿੱਧਰ ਜਾ ਰਹੇ ਹਾਂ, ਕੋਈ ਦਿਸ਼ਾ ਨਾ ਹੋਵੇ ਕਿੱਧਰ ਜਾ ਰਹੇ, ਕਿਹਦੇ ਕੋਲ ਜਾਣਾ ਹੈ, ਕਿਹਨੂੰ ਮਿਲਣਾ ਹੈ, ਸ਼ਾਮਾਂ ਤੱਕ ਘੁੰਮ ਫਿਰ ਕੇ ਵਾਪਸ ਆ ਜਾਈਏ, ਕੋਈ ਟਿਕਾਣਾ ਨਹੀਂ, ਕੀ ਵਿਅਰਥ ਗਿਆ। ਹਰ ਇੱਕ ਚੀਜ਼ ਜਿਹੜੀ ਇਹ ਪਹਿਲਾਂ ਫੈਸਲਾ ਮੰਗਦੀ ਹੈ, ਤੈਨੂੰ ਪਤਾ ਹੋਵੇ ਕਿ ਤੂੰ ਕਿੱਥੇ ਜਾਣਾ ਹੈ, ਜਿਹਨੂੰ ਮਿਲਣ ਜਾਣਾ ਹੈ ਉਹਦੀ ਨਿਸ਼ਾਨੀ ਕੀ ਹੈ, ਉਹਦਾ ਮਿਲਣਾਪ ਹੈ ਕਿ। ਗੁਰੂ ਕਹਿੰਦੇ ਨੇ ਰੱਬ ਨੂੰ ਮਿਲਣ ਜਾਣ ਦੇ ਖਿਆਲ ਨਾਲ ਬੜੇ ਲੋਕ ਘਰੋਂ ਤੁਰ ਪਏ, ਘਰੋਂ ਤੁਰ ਪਏ, ਦੇਵਤਿਆਂ ਦਰਸ਼ਨ ਕੇ ਤਾਈ ਦੁੱਖ ਭੂਖ ਤੀਰਥ ਕੀ ਹੈ, ਜੋਗੀ ਜਤੀ ਜੁਗਤ ਮੈਂ ਰਹਿ ਕਰ ਕਰ ਭਗਵੇ ਵੇਖ ਪੈ ਤੋ ਕਾਰਨ ਸਾਹਿਬਾ। ਵੱਡਿਆਂ ਨੇ ਕੋਸ਼ਿਸ਼ ਕੀਤੀ, ਪਰ ਗੁਰੂ ਦਾ ਫੈਸਲਾ ਸੀ। ਕਹਿਣ ਲੱਗੇ, ਜਿਹੜੇ ਵੀ ਤੁਰੇ ਉਹ ਕਿਸੇ ਮਨ ਦੇ ਵਿਚਾਰਾਂ ਨਾਲ ਬਣਾਏ ਹੋਏ ਪਲੈਨ ਨਾਲ ਹੀ ਤੁਰ ਪਏ, ਉਹਨਾਂ ਨੂੰ ਪਤਾ ਨਹੀਂ ਸੀ ਪਹਿਲਾਂ ਰੱਬ ਨੂੰ ਸਮਝਤੇ ਲਈਏ ਰੱਬ ਕੀ ਹੈ, ਪਹਿਲਾਂ ਨਾਮ ਨੂੰ ਸਮਝਤੇ ਲਈਏ ਨਾਮ ਕੀ ਹੈ, ਪਹਿਲਾਂ ਸਿਮਰਨ ਨੂੰ ਸਮਝਤੇ ਲਈਏ ਸਿਮਰਨ ਕੀ ਹੈ। ਇਸ ਲਈ ਇੱਕ ਖਿਆਲ ਕਰਿਓ, ਗੁਰੂ ਬਾਰ ਬਾਰ ਇੱਕ ਗੱਲ ਦਾ ਫੈਸਲਾ ਦਿੰਦਾ ਕਿ ਗੁਰਮਤਿ ਧਰਮ ਜਿਹੜਾ ਹੈ ਉਹ ਗਿਆਨ ਤੋਂ ਸ਼ੁਰੂ ਹੁੰਦਾ ਹੈ। ਇਸੇ ਲਈ ਭਗਤੀ ਮਾਰਗ ਦੱਸਿਆ, ਸ਼ਰਧਾ ਮਾਰਗ ਨਹੀਂ, ਅੰਧ ਵਿਸ਼ਵਾਸ ਤਾਂ ਨਹੀਂ, ਭਗਤੀ ਮਾਰਗ। ਹਾਂ, ਵਿਸ਼ਵਾਸ ਹੋਵੇ, ਅੰਧ ਵਿਸ਼ਵਾਸ ਨਾ ਹੋਵੇ। ਜਿਹਦੇ ਵਿੱਚ ਗਿਆਨ ਨਾ ਹੋਵੇ ਉਸ ਵਿਸ਼ਵਾਸ ਦੀ ਲੋੜ ਨਹੀਂ। ਵਿਸ਼ਵਾਸ ਸਿਦਕ ਹੈ, ਅਸੀਂ ਗੁਰੂ ਤੇ ਵੀ ਤਾਂ ਵਿਸ਼ਵਾਸ ਹੀ ਕਰਨਾ ਹੈ, ਪਰ ਅੰਧ ਵਿਸ਼ਵਾਸ ਨਹੀਂ। ਜਿਸ ਦਿਨ ਅੰਧ ਵਿਸ਼ਵਾਸ ਦਾ ਮਸਲਾ ਆਵੇਗਾ, ਉਸ ਦਿਨ ਸਾਨੂੰ ਬਾਣੀ ਸਮਝਣ ਦੀ ਲੋੜ ਨਹੀਂ ਹੋਵੇਗੀ, ਬਾਣੀ ਪੜ੍ਹੀ ਜਾਵਾਂਗੇ। ਤੇ ਜਿਸ ਦਿਨ ਅੰਧ ਵਿਸ਼ਵਾਸ ਤੋਂ ਉੱਚੇ ਉੱਠਾਂਗੇ ਤੇ ਸਮਝਾਂਗੇ ਬਾਣੀ ਸਾਨੂੰ ਹੁਕਮ ਕੀ ਕਰ ਰਹੀ ਹੈ, ਉਸ ਦਿਨ ਜੀਵਨ ਦਾ ਸਾਰਾਂਸ਼ ਮਿਲੇਗਾ। ਇਸ ਲਈ ਇਸ ਤੁਕ ਨੂੰ ਇਸ ਰੂਪ ਵਿੱਚ ਲੈਣਾ ਕਿ ਹਰ ਸਿਮਰਨ ਕਰ ਭਗਤ ਪ੍ਰਗਟਾਏ। ਜਿੰਨੇ ਵੀ ਭਗਤ ਪ੍ਰਗਟ ਹੋਏ ਨੇ, ਜਿਨ੍ਹਾਂ ਨੂੰ ਮਾਨ ਸਨਮਾਨ ਸੰਸਾਰ ਵਿੱਚ ਮਿਲਿਆ, ਉਹ ਹਰੀ ਸਿਮਰਨ ਵਿੱਚੋਂ ਮਿਲਿਆ, ਕਿਸੇ ਪੱਥਰ ਦੀ ਪੂਜਾ ਵਿੱਚੋਂ ਨਹੀਂ ਮਿਲਿਆ, ਕਿਸੇ ਬੁੱਤ ਪ੍ਰਸਤੀ ਵਿੱਚੋਂ ਨਹੀਂ ਮਿਲਿਆ। ਸਾਨੂੰ ਕਈ ਲੋਕ ਆਖਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਇੱਕ ਬੁੱਤ ਪ੍ਰਸਤੀ ਹੈ, ਭਲੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁਛ ਸਾਡੀ ਸੰਭਾਲ ਲਈ ਹੈ, ਉਹ ਸਾਨੂੰ ਜੀਵਨ ਦਾ ਕੋਈ ਸਾਰ ਤੱਤ ਦਿੰਦਾ,
ਉਹ ਅਸੀਂ ਸਮਝ ਨਾ ਸਕੀਏ ਵੱਖਰੀ ਗੱਲ ਹੈ। ਲੇਕਿਨ ਇੱਕ ਖਿਆਲ ਕਰਿਓ, ਕਿਸੇ ਪੱਥਰ ਗੁਰੂ ਨੇ ਬਾਣੀ ਵਿੱਚ ਹੀ ਫੈਸਲਾ ਦੇ ਦਿੱਤਾ, ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਰਫਲ ਹੈ ਸੇਵ। ਤੇ ਮੇਰੀ ਅਜੀਬ ਗੱਲ ਹੈ, ਗੁਰੂ ਤੇ ਆਖ ਰਿਹਾ ਹੋਵੇ ਫੋਕਟ ਕਰਮ ਨਿਰਫਲ ਹੈ ਸੇਵ, ਤੇ ਅਸੀਂ ਧੰਨੇ ਭਗਤ ਬਾਰੇ ਇਹ ਗੱਲ ਆਖ ਦਈਏ ਕਿ ਧੰਨੇ ਭਗਤ ਦੀ ਸੇਵਾ ਸਫਲ ਹੋ ਗਈ ਕਿਉਂਕਿ ਉਹਨੇ ਵਿੱਚੋਂ ਪ੍ਰਗਟ ਕਰ ਲਿਆ। ਗੱਲਾਂ ਬਿਲਕੁਲ ਵੱਖ ਵੱਖ ਹੋ ਜਾਣਗੀਆਂ। ਗੁਰੂ ਇਸੇ ਲਈ ਫੈਸਲਾ ਦਿੰਦਾ, ਕਹਿੰਦਾ
ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਭੇਦ ਉਪਾਏ।
ਪ੍ਰਭੂ ਦੇ ਗੁਣਾਂ ਰੂਪੀ ਸਿਮਰਨ ਵਿੱਚੋਂ ਹੀ ਸਾਰੇ ਧਰਮ ਗ੍ਰੰਥ ਵੇਦ ਸ਼ਾਸਤਰ ਪੈਦਾ ਹੋਏ। ਜੇ ਪ੍ਰਭੂ ਦੇ ਗੁਣ ਨਾ ਹੁੰਦੇ ਵੇਦ ਸ਼ਾਸਤਰ ਕਿਸੇ ਪੱਥਰ ਤੇ ਨਾ ਬਣ ਜਾਂਦਾ, ਕਿਸੇ ਪੱਥਰ ਤੇ ਵੇਦ ਸ਼ਾਸਤਰ ਨਾ ਬਣਦਾ। ਵੇਦ ਸ਼ਾਸਤਰ ਕੀ ਸੀ? ਪ੍ਰਭੂ ਦੇ ਗੁਣਾਂ ਦਾ ਸੰਗ੍ਰਹਿ। ਜਿੰਨੇ ਧਰਮ ਗ੍ਰੰਥ ਨੇ ਸਭ ਕਿਸੇ ਗੁਣਾਂ ਦਾ ਸੰਗ੍ਰਹਿ ਨੇ। ਜੇ ਗੁਣਾਂ ਦਾ ਸੰਗ੍ਰਹਿ ਨਾ ਹੁੰਦਾ, ਕੇਵਲ ਪੱਥਰ ਨੂੰ ਕਿੰਨੀ ਵਾਰ ਕਿਸ ਆਕਾਰ ਵਿੱਚ ਤੁਸੀਂ ਚਿੱਤਰ ਲੈਂਦੇ, ਉਸ ਕਿਸ ਆਕਾਰ ਵਿੱਚ ਉਹਨੂੰ ਦੇਖ ਲੈਂਦੇ। ਗੁਰੂ ਕਿਸੇ ਲਈ ਕਹਿੰਦੇ ਨੇ, ਕਹਿਣ ਲੱਗੇ ਹਰ ਸਿਮਰਨ ਲੱਗ ਵੇਦ ਉਪਾਏ। ਜਿਨ੍ਹਾਂ ਨੇ ਵੀ ਵੇਦ ਸ਼ਾਸਤਰ ਧਰਮ ਗ੍ਰੰਥ ਵੀ ਲਿਖੇ, ਉਹਨਾਂ ਨੇ ਵੀ ਪਹਿਲਾਂ ਰੱਬ ਨੂੰ ਆਪਣੀ ਚੇਤਨਾ ਵਿੱਚ ਚਿਤਵਿਆ। ਮੈਨੂੰ ਬੜੀ ਖੂਬਸੂਰਤ ਗੱਲ ਚੇਤਾ ਆਈ ਜਿਹਦੀ ਰਜਨੀਸ਼ ਨੇ ਵੀ ਲਿਖੀ, ਇਹ ਗੱਲ ਸਮਝ ਨਹੀਂ। ਉਹ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਟੁੱਬੀ ਲਾਈ ਵੇਈ ਨਦੀ ਵਿੱਚ। ਸੋਚਣਾ ਪਏਗਾ, ਵੇਈ ਨਦੀ ਵਿੱਚ ਟੁੱਬੀ ਲਾ ਕੇ ਸੱਚਖੰਡ ਚਲੇ ਗਏ, ਹੈ ਉੱਥੇ ਕੋਈ ਰਸਤਾ? ਜੇ ਰਸਤਾ ਤੇ ਸਿੰਘ ਕੌਮ ਨੇ ਹੁਣ ਤੱਕ ਢੂੰਡਿਆ ਕਿਉਂ ਨਹੀਂ? ਉੱਥੇ ਇੱਕ ਤਰੀਕਾ ਸੀ ਬਾਹਰ ਜਾ ਕੇ, ਅਸਥਾਨ ਬਣਿਆ ਹੋਇਆ, ਉੱਥੇ ਜਾ ਕੇ ਨਾਮ ਨਾਲ ਬੰਦਗੀ ਨਾਲ ਸਿਮਰਨ ਨਾਲ ਜੁੜਨ ਦਾ। ਪਰ ਉੱਥੇ ਉਹ ਖਿਆਲ ਦਿੰਦਾ, ਕਹਿੰਦਾ ਜਦੋਂ ਪ੍ਰਭੂ ਦੇ ਪਿਆਰ ਵਿੱਚ ਡੁੱਬ ਗਏ, ਖਿਆਲ ਬੜਾ ਖੂਬਸੂਰਤ ਸੀ, ਮੈਨੂੰ ਕਹਿੰਦਾ ਚੰਗਾ ਲੱਗਿਆ। ਜਦੋਂ ਪ੍ਰਭੂ ਦੇ ਪਿਆਰ ਵਿੱਚ ਡੁੱਬ ਗਏ, ਗੁਰੂ ਉਹ ਕਹਿੰਦਾ ਜਦੋਂ ਕਿਸੇ ਦੇ ਪਿਆਰ ਵਿੱਚ ਡੁੱਬਦੇ ਆਉਂਦੇ ਕੇਵਲ ਤੇ ਕੇਵਲ ਗੁਣ ਹੀ ਦਿਸਦੇ ਨੇ, ਤੇ ਜਦੋਂ ਕਿਸੇ ਦੀ ਨਫ਼ਰਤ ਵਿੱਚ ਡੁੱਬਦੇ ਆਉਂਦੇ ਆ ਉਹ ਗੁਣ ਹੀ ਦਿਸਦੇ ਨੇ। ਗੁਰੂ ਨਾਨਕ ਪ੍ਰਭੂ ਪਿਆਰ ਵਿੱਚ ਡੁੱਬ ਗਏ ਤੇ ਜਦੋਂ ਬਾਹਰ ਨਿਕਲੇ ਉਹਦੇ ਗੁਣ ਹੀ ਗੁਣ ਸਾਹਮਣੇ ਸਨ। ਉਹ ਕੀ ਸੀ? ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਾਰੇ ਉਹਦੇ ਗੁਣ ਹੀ ਸਨ। ਤੂੰ ਬਾਹਰ ਨਿਕਲੇ ਪ੍ਰਭੂ ਦੇ ਗੁਣਾਂ ਦੀ ਲਿਸਟ ਲੈ ਕੇ ਨਿਕਲੇ, ਮਨ ਅੰਦਰ ਗੁਣ ਹੀ ਗੁਣ ਦਿਸੇ। ਤੋ ਇੱਕ ਖਿਆਲ ਕਰਿਓ, ਗਿਆਨ ਵਿੱਚੋਂ ਧਰਮ ਪੈਦਾ ਹੁੰਦਾ ਹੈ। ਜਿੰਨੇ ਵੇਦ ਸ਼ਾਸਤਰ ਹੋਏ ਉਹ ਉਹੋ ਹੀ ਲਿਖ ਸਕੇ, ਜਿੰਨੇ ਧਰਮ ਗ੍ਰੰਥ ਲਿਖਣ ਵਾਲੇ ਨੇ ਉਹੋ ਹੀ ਲਿਖ ਸਕੇ। ਹਾਂ, ਇਹ ਗੱਲ ਵੱਖਰੀ ਹੈ ਕਿ ਆਪ ਆਪਣੀ ਬੁੱਧ ਹੈ ਜਿੱਤੀ। ਜਿੰਨੇ ਕਿਸੇ ਨੇ ਡੂੰਘੀ ਟੁੱਬੀ ਲਾਈ ਉਹਨਾਂ ਕ ਲਿਖ ਲਿਆ, ਲੇਕਿਨ ਗੁਣਾਂ ਦਾ ਸਾਰ ਅੰਸ਼ ਹੀ ਲਿਖਿਆ। ਕਹਿਣ ਲੱਗੇ ਹਰ ਸਿਮਰਨ ਲੱਗ ਵੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ। ਜਿੰਨੇ ਲੋਕ ਸੰਸਾਰ ਅੰਦਰ ਪੂਜਣ ਯੋਗ ਸਤਿਕਾਰ ਯੋਗ ਪੈਦਾ ਹੋਏ, ਭਾਵੇਂ ਉਹ ਸਿੱਧ ਸਨ, ਭਾਵੇਂ ਜਤੀ ਸਨ, ਭਾਵੇਂ ਜੋਗੀ ਸਨ, ਆਖਿਰ ਤਾਂ ਉਹ ਸਿਮਰਨ ਨਾਲ ਹੀ ਜੁੜੇ। ਉਹਨਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭੂ ਦਾ ਸਿਮਰਨ, ਉਹਦੀ ਚੇਤਨਾ, ਉਹਦੇ ਗੁਣ ਹੀ ਧਾਰਨ ਕੀਤੇ। ਕਿਸੇ ਨੇ ਥੋੜੇ ਕੀਤੇ, ਕਿਸੇ ਨੇ ਜ਼ਿਆਦਾ ਕੀਤੇ। ਦਾਤਾ ਕੋਈ ਬਣਿਆ ਤਦ ਵੀ ਉਹਦੀ ਦਿਆਲਤਾ ਦਾ ਗੁਣ ਧਾਰਨ ਕੀਤਾ, ਤਾਂ ਹੀ ਦਾਤਾ ਬਣਿਆ। ਜਥੀ ਕੋਈ ਬਣਿਆ ਤਦ ਵੀ ਉਸਦੇ ਆਚਰਨ ਦਾ ਗੁਣ ਧਾਰਨ ਕੀਤਾ, ਤਦ ਹੀ ਬਣਿਆ। ਕਹਿਣ ਲੱਗੇ ਹਰ ਸਿਮਰਨ ਨੀਚ ਚੌ ਕੁੰਟ ਜਾਤੇ, ਜਿਨ੍ਹਾਂ ਨੂੰ ਸੰਸਾਰ ਅੰਦਰ ਕੋਈ ਨਹੀਂ ਸੀ ਜਾਣਦਾ, ਉਹ ਨੀਚ ਲੋਕ ਜਿਨ੍ਹਾਂ ਨੂੰ ਸੰਸਾਰ ਸਮਝਦਾ ਸੀ, ਉਹ ਚਾਰੇ ਕੁੰਟਾਂ ਵਿੱਚ ਪ੍ਰਵਾਨ ਹੋ ਗਏ। ਦੁਨੀਆਂ ਦੇ ਲੋਕ ਇਸੇ ਵੀ ਸੱਗੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਂ। ਸੱਚੇ ਅਕਾਲ ਪੁਰਖ ਦੇ ਰਾਹ ਤੇ ਤੁਰਿਆ, ਉਹਦਾ ਇੱਕ ਇੱਕ ਕਦਮ ਭਾਵ ਉਹਦੇ ਵੱਲ ਇੱਕ ਇੱਕ ਕਦਮ ਵਧਣਾ, ਕੀ ਹੁੰਦਾ? ਇੱਕ ਇੱਕ ਗੁਣ ਧਾਰਨ ਕਰਨਾ। ਸੰਸਾਰ ਅੰਦਰ ਉਪਮਾ ਹੁੰਦੀ ਹੈ, ਮਨ ਵਡਿਆਈ ਮਿਲਦੀ। ਹਰ ਸਿਮਰਨ ਧਾਰੀ ਸਭ ਧਰਨਾ, ਕਿਉਂਕਿ ਉਹਨਾਂ ਦੇ ਮਨ ਅੰਦਰ ਇੱਕ ਵਿਸ਼ਵਾਸ ਹੋ ਜਾਂਦਾ ਹੈ ਜਿਹੜੇ ਹਰੀ ਸਿਮਰਨ ਤੇ ਹਰੀ ਦੇ ਗੁਣਾਂ ਨੂੰ ਚਿਤਾਰਦੇ ਨੇ, ਚੇਤਨ ਹੁੰਦੇ ਨੇ। ਉਹਨਾਂ ਦੇ ਮਨ ਅੰਦਰ ਇੱਕ ਵਿਸ਼ਵਾਸ ਪੈਦਾ ਹੁੰਦਾ ਤੇ ਤੈਨੂੰ ਵੀ ਹੋਣਾ ਚਾਹੀਦਾ। ਉਹ ਕੀ? ਕਿ ਹਰ ਸਿਮਰਨ ਧਾਰੀ ਸਭ ਧਰਨਾ, ਸਾਰੀ ਸ੍ਰਿਸ਼ਟੀ, ਸਾਰਾ ਬ੍ਰਹਿਮੰਡ ਜਿਹੜਾ ਉਹਦੇ ਗੁਣਾਂ, ਉਹਦੀ ਦਿਆਲਤਾ, ਉਹਦੇ ਸੁਭਾਅ, ਉਹਦੀ ਸ਼ਕਤੀ ਤੇ ਖੜਾ। ਉਹਦੀ ਮਰਜ਼ੀ ਉਹਦੇ ਹੁਕਮ ਤੇ ਖੜਾ ਹੈ, ਕਿਉਂਕਿ ਨਾਮ ਹੁਕਮ ਹੈ। ਆਪਾਂ ਹੁਣੇ ਤੋਂ ਪੜ੍ਹੀ ਸੀ, ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਿਖਾਣੀਏ, ਤੇ ਅਗਲੀ ਲਾਈਨ ਵਿੱਚ ਪੁੱਛਿਆ ਜੀ ਨਾਮ ਕੀ ਹੈ, ਕਹਿਣ ਲੱਗੇ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਬੁਝਾਏ ਜੀ, ਹੁਕਮ ਹੀ ਤਾਂ ਨਾਮ ਹੈ। ਕਹਿਣ ਲੱਗੇ ਇਸ ਲਈ ਮੈਂ ਸਮਝਾਉਣਾ ਚਾਹੁੰਦਾ ਕਿ ਹਰ ਸਿਮਰਨ ਧਾਰੀ ਸਭ ਧਰਨਾ, ਸਾਰੀ ਸ੍ਰਿਸ਼ਟੀ ਸਾਰਾ ਬ੍ਰਹਿਮੰਡ ਪ੍ਰਭੂ ਦੇ ਹੁਕਮ ਵਿੱਚ ਉਹਦੇ ਸਿਮਰਨ ਵਿੱਚ ਖੜਾ ਹੈ। ਇਸ ਲਈ ਭਲਿਆ ਤੂੰ ਵੀ ਸਿਮਰ ਸਿਮਰ, ਉਸ ਨੂੰ ਦਾ ਸਿਮਰਨ ਉਹਦੀ ਚੇਤਨਾ ਹਿਰਦੇ ਵਿੱਚ ਵਸਾ, ਪਰ ਇਹ ਸਮਝ ਕੇ ਕਿ ਕਰਨ ਕਾਰਨ ਸਮਰੱਥ ਉਹ ਹੈ। ਸਿਮਰ ਸਿਮਰ ਹਰ ਕਾਰਨ ਕਰਨਾ, ਉਹਦੇ ਤੋਂ ਬਿਨਾਂ ਸੰਸਾਰ ਦੇ ਕਿਸੇ ਮਨੁੱਖ ਦੇ ਵਸ ਵਿੱਚ ਨਹੀਂ ਕਿ ਕੋਈ ਆਪਣੀ ਮਰਜ਼ੀ ਨਾਲ ਸ੍ਰਿਸ਼ਟੀ ਦੇ ਕਿਸੇ ਹਿੱਸੇ ਨੂੰ ਬਦਲ ਕੇ ਰੱਖ ਦੇ ਜਾਂ ਕੋਈ ਨਿਯਮ ਤੋੜ ਕੇ ਰੱਖ ਦੇ। ਕਹਿੰਦੇ ਨਹੀਂ, ਸਿਮਰ ਸਿਮਰ ਹਰ ਕਾਰਨ ਕਰਨਾ, ਕਿਉਂਕਿ ਤੇਰੇ ਤੈਨੂੰ ਵਿਸ਼ਵਾਸ ਵਿੱਚ ਇਹ ਗੱਲ ਆਣੀ ਚਾਹੀਦੀ ਹੈ ਕਿ ਹਰ ਸਿਮਰਨ ਕੀ ਉਹ ਸਗਲ ਅਕਾਰਾ, ਉਸ ਅਕਾਲ ਪੁਰਖ ਦੀ ਚੇਤਨਾ ਸ਼ਕਤੀ, ਉਸ ਅਕਾਲ ਪੁਰਖ ਦੇ ਹੁਕਮ ਰੂਪੀ ਗੁਣਾ ਰੂਪੀ ਸਿਮਰਨ ਵਿੱਚੋਂ ਸਾਰਾ ਸੰਸਾਰ ਜਿਹੜਾ ਉਹਦੀ ਉਤਪਤੀ ਹੋਈ ਹੈ। ਆਪਾਂ ਰੋਜ਼ ਪੜ੍ਹਨੇ ਆ, ਜਬ ਉਦਕਰਖ ਕੀਆ ਕਰਤਾਰਾ, ਪ੍ਰਜਾ ਧਰ ਤਬ ਦੇ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਕਰ ਸਭ ਹੂੰ, ਉਹਦੀ ਮਰਜ਼ੀ ਤੇ ਹੈ। ਹਰ ਸਿਮਰਨ ਕੀ ਉਹ ਸਗਲ ਆਕਾਰਾ, ਕਹਿਣ ਲੱਗੇ ਸਾਰਾ ਆਕਾਰ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਉਸ ਹੁਕਮ ਵਿੱਚ ਆਪ ਸਮਾ ਰਿਹਾ, ਕਿਉਂਕਿ ਸਾਰੀ ਕੁਦਰਤ ਉਹਦਾ ਇੱਕ ਅਟਲ ਹੁਕਮ ਹੈ। ਉਹਦੇ ਕੁਦਰਤ ਜਿੰਨੀ ਉਹਦੇ ਅਟਲ ਹੁਕਮ ਦੀ ਪ੍ਰਤੀਕ, ਉਹਦੀ ਮਰਜ਼ੀ ਨਾਲ ਬਣੀ ਹੋਈ, ਉਹਦੇ ਹੁਕਮ ਨਾਲ ਬਣੀ ਹੋਈ। ਕਹਿਣ ਲੱਗੇ ਇਸ ਸਿਮਰਨ ਰੂਪੀ ਕੁਦਰਤ ਜਿਹੜੀ ਹੈ, ਉਹਦੇ ਗੁਣਾ ਰੂਪ ਕੁਦਰਤ ਜਿਹੜੀ ਹੈ, ਉਹਦੇ ਵਿੱਚ ਫਿਰ ਉਹ ਆਪ ਬਹਿ ਗਿਆ। ਬਲਿਹਾਰੀ ਕੁਦਰਤ ਵਸਿਆ, ਕੁਦਰਤ ਕਰਕੇ ਬਣਾ ਕੇ ਹੁਕਮ ਵਿੱਚ, ਤੇ ਫਿਰ ਵਸਿਆ ਸੋਏ ਵਿੱਚ ਆਪ ਬੈਠ ਕੇ। ਕਹਿਣ ਲੱਗੇ ਹਰ ਸਿਮਰਨ ਮੈਂ ਆਪ ਨਿਰੰਕਾਰਾ, ਇਸ ਲਈ ਉਹਦੇ ਗੁਣਾਂ ਦੀ ਚੇਤਨਾ ਕਰ, ਉਹਦੇ ਗੁਣਾਂ ਨੂੰ ਸੰਭਾਲ, ਉਹਨੂੰ ਗੁਣ ਰੂਪ ਸਮਝ ਕੇ ਉਹਦੇ ਨਾਲ ਗੁਣਾਂ ਨਾਲ ਗਲਵਕੜੀ ਪਾ ਕੇ ਆਪਣੇ ਹਿਰਦੇ ਵਿੱਚ ਧਾਰਨ ਕਰ, ਫਿਰ ਵੇਖ ਰੱਬ ਕਿਤੇ ਦੂਰ ਨਹੀਂ, ਪ੍ਰਭੂ ਕਿਤੇ ਬਾਹਰ ਨਹੀਂ, ਉਹ ਤੇਰੇ ਅੰਦਰ ਹੀ ਹੈ। ਹਰ ਸਿਮਰਨ ਮੈਂ ਆਪ ਨਿਰੰਕਾਰਾ। ਪਰ ਹੁਣ ਮਸਲਾ ਇਹ ਆ ਗਿਆ ਕਿ ਇਹ ਵਿਸ਼ਵਾਸ ਤੇ ਇਹ ਗੁਣ ਮਿਲਣ ਕਿੱਥੋਂ। ਕਰ ਕਿਰਪਾ ਜਿਸ ਆਪ ਬੁਝਾਇਆ, ਆਲਫ ਹੁਣ ਬੁਝਾਇਆ, ਫਿਰ ਇੱਥੇ ਆ ਗਿਆ, ਕਿਉਂਕਿ ਬੁੱਝਣ ਦਾ ਮਸਲਾ, ਬੁੱਝਣਾ ਕੀ ਗਿਆਨ। ਕਰ ਕਿਰਪਾ ਜਿਸ ਆਪ ਬੁਝਾਇਆ, ਜਿਹਨੇ ਰਹਿਮਤ ਕਰਕੇ, ਜਿਸ ਅਕਾਲ ਪੁਰਖ ਨੇ ਬਖਸ਼ਿਸ਼ ਕਰਕੇ ਰਹਿਮਤ ਦਾ ਸਦਕਾ ਇਹਨੂੰ ਗੁਰਮੁਖ ਗੁਰੂ ਵੱਲ ਜੋ ਤੋਰਿਆ। ਬੜੀ ਖੂਬਸੂਰਤ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਆਈ। ਕਹਿਣ ਲੱਗੇ ਸ਼ਾਹ ਪਠਾਇਆ ਸ਼ਾਹ ਪਾਸ, ਇੱਕ ਸ਼ਾਹ ਪਰਮਾਤਮਾ ਹੈ, ਉਹਨੇ ਇਸ ਮਨੁੱਖ ਨੂੰ ਵਣਜਾਰਾ ਬਣਾਇਆ ਤੇ ਉਹਨੇ ਆਪਣੀ ਬ੍ਰਾਂਚ ਦੂਜਾ ਸ਼ਾਹ ਇਸ ਧਰਤੀ ਤੇ ਗੁਰੂ ਬਿਠਾ ਦਿੱਤਾ ਤੇ ਮਨੁੱਖ ਨੂੰ ਸਮਝਾਇਆ ਸੁਭਰਿਆ, ਲੈ ਮੈਂ ਤੈਨੂੰ ਮੰਡੀ ਵਿੱਚ ਭੇਜਣ ਲੱਗਾ, ਉੱਥੇ ਕੋਈ ਔਕੜ ਆਵੇ, ਜੇ ਤੈਨੂੰ ਪੈਸੇ ਧੇਲੇ ਦੀ ਲੋੜ ਪਵੇ, ਜੇ ਔਕੜ ਆਵੇ, ਜੇ ਤੈਨੂੰ ਕੋਈ ਚੀਜ਼ ਆਪਣੀ ਮਨਪਸੰਦ ਜਿਹੜੀ ਹੋਵੇ ਉਹਦੀ ਪਛਾਣ ਨਾ ਹੋਵੇ, ਤਾਂ ਆਹ ਜਿਹੜੀ ਮੇਰੀ ਬ੍ਰਾਂਚ ਹੈ ਉੱਥੇ ਨਾ, ਉਹਦੇ ਕੋਲੋਂ ਹਰ ਤਰ੍ਹਾਂ ਦੀ ਤੈਨੂੰ ਮਦਦ ਮਿਲੇਗੀ। ਫਰਕ ਪੈਂਦਾ, ਉਹਦੇ ਘਰ ਦੇ ਅਸੀਂ ਜੀਵ ਹਾਂ, ਉਹਦੇ ਭੇਜੇ ਹੋਏ ਆਏ ਹਾਂ। ਆਹ ਤੁਸੀਂ ਦੇਖਦੇ ਹੋ ਦੇਸ਼ਾਂ ਨੇ ਦੂਜੇ ਦੇਸ਼ਾਂ ਅੰਦਰ ਅੰਬੈਸੀਆਂ ਕਿਉਂ ਬਣਾਈਆਂ ਹੋਈਆਂ, ਉੱਥੇ ਜਾ ਕੇ ਕਿਸੇ ਦੇਸ਼ ਦੇ ਵਤਨੀ ਨੂੰ ਕੋਈ ਔਕੜ ਆ ਜਾਏ, ਉਹ ਹੋਰ ਕੋਈ ਉਹਦੀ ਮਦਦ ਕਰੇ ਨਾ ਕਰੇ, ਉੱਥੋਂ ਦੀ ਅੰਬੈਸੀ ਨੂੰ ਮਦਦ ਕਰਨੀ ਪੈਂਦੀ, ਕੰਸਲੇਟ ਨੂੰ ਮਦਦ ਕਰਨੀ ਪੈਂਦੀ। ਗੁਰੂ ਕਹਿੰਦੇ ਜੇ ਤੂੰ ਰੱਬ ਦਾ ਬਣ ਕੇ ਇਸ ਧਰਤੀ ਤੇ ਰਹੇ, ਜੇ ਤੂੰ ਨਿਰੰਕਾਰ ਨਾਲ ਸੰਬੰਧ ਜੋੜ ਕੇ ਇਹ ਮਹਿਸੂਸ ਕਰਕੇ ਕਿ ਮੈਂ ਉਹਨਾਂ ਦਾ ਬਣਾਇਆ ਹੋਇਆ, ਹਰ ਸਿਮਰਨ ਕੀ ਉਹ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਜੇ ਤੂੰ ਇਸ ਧਰਤੀ ਤੇ ਰਹੇ ਤਾਂ ਤੈਨੂੰ ਇਹ ਪਤਾ ਹੋਵੇ ਗੁਰੂ ਹਰ ਵਕਤ ਹਰ ਔਕੜ ਵੇਲੇ ਤੇਰੀ ਮਦਦ ਕਰਨ ਦੇ ਤਿਆਰ ਹੈ। ਜਿਹੜੀ ਚੀਜ਼ ਦੀ ਤੈਨੂੰ ਸਮਝ ਨਾ ਆਵੇ, ਜਿੱਥੇ ਕੋਈ ਪਰੇਸ਼ਾਨੀ ਪੈਦਾ ਹੋਵੇ, ਗੁਰੂ ਤੇਰੇ ਅੰਗ ਸੰਖਲੋਤਾ। ਗੁਰੂ ਨੇ ਆਖਿਆ ਕਰ ਕਿਰਪਾ ਜਿਸ ਆਪ ਬੁਝਾਇਆ, ਜਿਹਨੂੰ ਇਹ ਦੱਸ ਦਿੱਤਾ ਕਿ ਨਾਨਕ ਗੁਰਮੁਖ ਹਰ ਸਿਮਰਨ ਤੇ ਨਿਭਾਇਆ। ਕਹਿਣ ਲੱਗੇ ਜਿਹਨੂੰ ਮੇਰੇ ਨਿਰੰਕਾਰ ਨੇ ਇਹ ਬੁਝਾ ਦਿੱਤਾ ਨਾ ਕਿ ਹਰੀ ਸਿਮਰਨ ਵਿੱਚ ਮੈਂ ਬੈਠਾ, ਉਹਨੂੰ ਇਹ ਪਤਾ ਲੱਗ ਜਾਏ ਕਿ ਇਹ ਉਹ ਹਰੀ ਸਿਮਰਨ ਜਿਹੜਾ ਹੈ ਉਹ ਗੁਰੂ ਦੀ ਮਦਦ ਨਾਲ ਮਿਲਣਾ, ਭਾਵ ਗਿਆਨ ਦੀ ਮਦਦ ਨਾਲ, ਕਿਸੇ ਮਨੁੱਖ ਗੁਰੂ ਦੀ ਮਦਦ ਨਾਲ ਨਹੀਂ। ਆ ਵੀ ਭੁਲੇਖਾ ਪੈਣ ਲੱਗ ਪੈਂਦਾ, ਅਸੀਂ ਅਗਲੇ ਸਬਜੈਕਟਾਂ ਵਿੱਚ ਦੇਖਾਂਗੇ। ਇਹ ਵੀ ਭੁਲੇਖਾ ਪੈਣ ਲੱਗ ਪੈਂਦਾ ਕਿ ਸਾਨੂੰ ਕੋਈ ਦੇਹਧਾਰੀ ਗੁਰੂ ਚਾਹੀਦਾ, ਉਹਦੀ ਰਹਿਮਤ ਤੇ ਉਹਦੀ ਅਗਵਾਈ ਨਾਲ ਹੀ ਸਾਨੂੰ ਪ੍ਰਭੂ ਮਿਲਦਾ, ਕਿਉਂਕਿ ਗਿਆਨ ਗੁਰੂ ਹੈ। ਗੁਰੂ ਕਹਿੰਦੇ ਨੇ ਇਹ ਭਲਿਆ, ਗਿਆਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਮਨੁੱਖ ਦੇ ਰੂਪ ਗੁਰੂ ਨਹੀਂ, ਗਿਆਨ ਗੁਰੂ ਹੈ, ਸ਼ਬਦ ਗੁਰੂ ਹੈ। ਕਹਿਣ ਲੱਗੇ ਜਿਸ ਦਿਨ ਤੂੰ ਸ਼ਬਦ ਗੁਰੂ ਨਾਲ ਜੁੜੇਗਾ ਉਸ ਦਿਨ ਤੂੰ ਪ੍ਰਭੂ ਦੇ ਗੁਣਾ ਰੂਪੀ ਸਿਮਰਨ ਨਾਲ ਜੁੜ ਜਾਏਗਾ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਕੇਵਲ ਤੇ ਕੇਵਲ ਗੁਣ ਦਿੰਦਾ ਹੈ। ਇਉਂ ਤੂੰ ਪ੍ਰਭੂ ਦੇ ਸਿਮਰਨ ਰੂਪੀ ਗੁਣਾ ਨਾਲ ਜੁੜ ਜਾਏਗਾ, ਜਿਸ ਦਿਨ ਸਿਮਰਨ ਰੂਪ ਗੁਣਾ ਨਾਲ ਜੁੜੇਗਾ ਉਸ ਦਿਨ ਪ੍ਰਭੂ ਤੇਰੇ ਅੰਦਰ ਆ ਜਾਏਗਾ, ਕਿਉਂਕਿ ਹਰ ਸਿਮਰਨ ਮੈਂ ਆਪ ਨਿਰੰਕਾਰਾ, ਰੱਬ ਅੰਦਰ ਆ ਜਾਂਦਾ। ਪਰ ਇਹ ਸਭ ਕੁਝ ਹੋਵੇਗਾ ਗਿਆਨ ਗੁਰੂ ਨਾਲ ਸੰਬੰਧ ਜੋੜਿਆ। ਇਹ ਫੈਸਲਾ ਸਤਿਗੁਰੂ ਦੇ ਰਹੇ ਨੇ, ਕਹਿੰਦੇ
ਹਰ ਕਿਰਪਾ ਜਿਸ ਆਪ ਬੁਝਾਇਆ, ਹਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ, ਹਰ ਸਿਮਰਨ ਤਿੰਨ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾ, 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 ਹਰ ਸਿਮਰਨ ਲੱਗ ਬੇਦ ਪਾ, ਹਰ ਸਿਮਰਨ ਲੱਗ ਬੇਦ ਪਾ, ਹਰ ਸਿਮਰਨ ਕਰ ਭਗਤ ਪ੍ਰਗਟਾ, ਹਰ ਸਿਮਰਨ ਕਰ ਭਗਤ ਪ੍ਰਗਟਾ,
ਤੂੰ ਆ ਕੋਸ਼ਿਸ਼ ਕਰਾਂਗਾ ਐਤਵਾਰ ਦੇ ਦਿਹਾੜੇ ਭਗਤ ਧੰਨਾ ਜੀ ਦੇ ਸੰਬੰਧ ਵਿਚ ਪਿਆ ਹੋਇਆ ਮੁਗਲ ਤਾਂ ਆਪਾਂ ਉਹਨਾਂ ਦੀ ਬਾਣੀ ਦੀਆਂ ਰਚਨਾਵਾਂ ਵਿੱਚੋਂ ਹੀ ਦੂਰ ਕਰੀਏ, ਕਿਉਂਕਿ ਗੁਰਮਤ ਕੇਂਦਰਿਤ ਕਰਦੀ ਹੈ ਸਿੱਖੀ ਨੂੰ ਕਿ ਗਿਆਨ ਤੋਂ ਧਰਮ ਸ਼ੁਰੂ ਹੁੰਦਾ ਹੈ ਤੇ ਗਿਆਨ ਵਿੱਚ ਹੀ ਧਰਮ ਦੀ ਪ੍ਰਵਾਨਗੀ ਚੜ੍ਹਦੀ ਹੈ। ਅਗਿਆਨਤਾ ਵਿੱਚ ਕੀਤਾ ਹੋਇਆ ਪਾਠ, ਅਗਿਆਨਤਾ ਵਿੱਚ ਕੀਤੀ ਹੋਈ ਪੂਜਾ, ਗੁਰੂ ਕਹਿੰਦੇ ਨੇ ਉਹ ਲੇਖੇ ਨਹੀਂ ਲੱਗਦੀ ਬਲਕਿ ਜੀਵਨ ਦਾ ਉਹ ਹਿੱਸਾ ਬਣ ਜਾਂਦੀ ਹੈ, ਜਿਵੇਂ ਬਿਨਾਂ ਕਿਸੇ ਦਿਸ਼ਾ ਦੇ ਅਗਿਆਨਤਾ ਵਿੱਚ ਕੀਤਾ ਹੋਇਆ ਸਫ਼ਰ ਕੋਈ ਮੰਜ਼ਿਲ ਨਹੀਂ ਦਿੰਦਾ। ਜੇ ਸੱਚਮੁੱਚ ਉਹ ਵੀ ਬੇਮੰਜ਼ਿਲਾ ਸਫ਼ਰ ਹੁੰਦਾ ਤਾਂ ਧਰਮ ਦੀ ਦੁਨੀਆ ਵਿੱਚ ਵੀ ਅਗਿਆਨਤਾ ਅੰਦਰ ਕੀਤੇ ਹੋਏ ਜਿੰਨੇ ਵੀ ਕਰਮ ਧਰਮ ਨੇ, ਗੁਰੂ ਨੇ ਬਾਣੀ ਵਿਚ ਇਸੇ ਲਈ ਬਾਰ ਬਾਰ ਇਹ ਗੱਲ ਆਖ ਦਿੱਤੀ, ਬਸਤਰ ਨਾ ਪਹਿਰੇ ਐਨਸ ਕਹਿਰੇ ਮੈਂ ਮੋਨ ਵਿਗੁੱਤਾ ਕਿਉਂ ਜਾਗੇ ਗੁਰਬਿਨ ਸੂਤਾ, ਪਗੋਂ ਪਿਤਾਣਾ ਆਪਣਾ ਕੀ ਆਕਮਾਨਾ, ਅਲਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿਨ ਨਾਵੇ ਕਿਛ ਥਾਂ ਨਾ ਪਾਈ। ਗੁਰੂ ਕਹਿੰਦੇ ਨੇ ਅਗਿਆਨਤਾ ਨਾਲ ਨਹੀਂ ਗਿਆਨ ਨਾਲ, ਤੂੰ ਕੀ ਕਰ ਰਿਹਾ ਤੈਨੂੰ ਪਤਾ ਹੋਵੇ, ਤੂੰ ਕੀ ਪੜ੍ਹ ਰਿਹਾ ਤੈਨੂੰ ਪਤਾ ਹੋਵੇ, ਸਾਰੀ ਜ਼ਿੰਦਗੀ ਨਿਤਨੇਮ ਕਰਦਾ ਰਹੇ ਪਰ ਉਹ ਨਿਤਨੇਮ ਇੱਕ ਇੱਕ ਇੰਨੀ ਕੁ ਹਉਮੈ ਦੀ ਪੂਰਤੀ ਕਰੇ ਵੀ ਮੈਂ ਨਿਤਨੇਮੀ ਹਾਂ, ਬਸ ਪਤਾ ਨਾ ਹੋਵੇ ਨਿਤਨੇਮ ਵਿੱਚ ਕੀ ਹੈ। ਗੁਰੂ ਨੇ ਰੋਜ਼ ਕੁਛ ਕਰਨ ਲਈ ਕਿਉਂ ਆਖਿਆ, रोज कुछ करन दे क्यों आखिया है। इस गल दा सानू पता लग जाए भी जपजी साहब असी क्यों रोज पढ़ना है, इन्दे विच की चीज है, ये पता लग जाए, क्योंकि गुरमत जिहड़ी है वह सिख नू ज्ञान नाल जोड़ती है। श्रद्धा जिहड़ी है वह सिर्फ इन्नी कि मैनू गुरु का हुक्म है मैं पाठ करना है, पर क्यों करना है उनके विच की है, ये तुहाडा उद्यम है। उद्यम ते श्रद्धा दो चीजा मिलनिया ने, जे असी श्रद्धा ते उद्यम छड दईए ते बाकी केवल फिर अंत विश्वास ता रह जांदे। इसलिए गुरु बख्शिश करे असी इस गल नूं आउण वाले समय विच विचारदे चले जाइए। एक मैं होर अर्ज करना चाहना, मन विच नाल दी नाल कई बार फिर भी पैना चले जांदे ने बाद विच, क्योंकि मन विच ये ख्याल सी कि इस स्थान ते इस थे आने वाले